ਸਤਨਾਮ ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਏਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਗੁਰ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਓ ਸ੍ਰੀ ਆਰ ਜਨ ਵਿਘਨਨ ਕੇ ਨਾਸ਼ਕ ਵਿਘਨਨ ਕੇ ਨਾਸ਼ਕ ਹਰ ਗੋਬਿੰਦ ਸੁਭ ਸਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰ ਕ੍ਰਿਸ਼ਨ ਮਨਾਏ ਬਹੋਰੀ ਗੁਰ ਤੇਗ ਬਹਾਦਰ ਪਰਮ ਕਿਰਪਾਲਾ ਪਰਮ
ਕਿਰਪਾਲਾ
ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਾਰੋਂ ਤਾਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਬੰਦਾ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਨਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ ਤਿੰਨ ਸੰਤਨ ਕਉ ਬੰਦਨ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਦੋਹਰਾ ਮੂਕ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋਕਾਰ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਸ਼ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਵਾਹਿਗੁਰੂ ਸਾਹਿਬ ਜੀਓ ਦੋਹਰਾ ਥੰਮ ਅਗਾਰੀ ਬੈਠ ਕਰ ਸਤਿਗੁਰ ਲਾਏ ਦੀਵਾਨ ਆਏ ਰਬਾਬੀ ਢਿੱਗ ਥਿਰੇ ਕਰਿਓ ਸ਼ਬਦ ਕੋ ਗਾਨ ਥੰਮ ਅਗਾਰੀ ਬੈਠ ਕਰ ਸਤਿਗੁਰ ਲਾਏ ਦੀਵਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਅਤੇ ਸਤਿਕਾਰ ਯੋਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੁਆਰਾ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੀਰੀ ਪੀਰੀ ਦੇ ਮਾਲਕ ਦੇਗ ਤੇਗ ਦੇ ਧਨੀ ਆਓ ਸਤਿਗੁਰੂ ਮਹਾਰਾਜ ਜੀ ਨੇ ਜੋ ਜੀਵਨ ਕੌਤਕਾਂ ਦੀ ਕਥਾ ਹੈ ਕੁਝ ਸਮੇਂ ਵਾਸਤੇ ਸਰਵਣ ਕਰਕੇ ਆਪਣੇ ਮਨ ਤਨ ਨੂੰ ਸਫਲਾ ਕਰਨਾ ਕਰੀਏ ਜੀ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਿਸ ਵਕਤ ਪਹਿਲਾ ਜੰਗ ਮੁਗਲ ਸਿੱਖਾਂ ਦੇ ਨਾਲ ਕੀਤਾ ਔਰ ਉਹ ਜੰਗ ਜਿੱਤ ਕਰਕੇ ਜੋ 7000 ਫੌਜ ਲੈ ਕਰਕੇ ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਤੇ ਜਿਸ ਨੇ ਚੜ੍ਹਾਈ ਕੀਤੀ ਸੀ, ਜੋ ਸ਼ਾਹਜਹਾਨ ਬਾਦਸ਼ਾਹ ਨੇ ਮੁਗਲ ਸਿੱਖਾਂ ਨੂੰ 7000 ਫੌਜ ਦਾ ਜਰਨੈਲ ਥਾਪ ਕੇ ਛੇਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਹੱਲਾ ਕਰਵਾਇਆ ਔਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੀਆਂ ਫੌਜਾਂ ਸਮੇਤ ਸ਼ਸਤਰਧਾਰੀ ਯੋਧਿਆਂ ਸਮੇਤ ਡਟ ਕੇ ਮੁਕਾਬਲਾ ਕੀਤਾ ਔਰ ਮੁਗਲ ਸਿੱਖਾਂ ਜਰਨੈਲ ਨੂੰ ਮਾਰ ਕਰਕੇ ਔਰ ਜੰਗ ਦੇ ਵਿੱਚੋਂ ਫਤਿਹ ਪ੍ਰਾਪਤ ਕੀਤੀ, ਜਿੱਤ ਪ੍ਰਾਪਤ ਕੀਤੀ। ਜਿਸ ਵਕਤ ਤੁਰਕਾਂ ਦੀਆਂ ਫੌਜਾਂ ਚੜ੍ਹ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਈਆਂ ਸੀ ਲਾਹੌਰ ਤੋਂ, ਉਸ ਵਕਤ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਪੁੱਤਰੀ ਬੀਬੀ ਵੀਰੋ ਜੀ, ਉਨ੍ਹਾਂ ਦਾ ਗੁਰੂ ਘਰ ਦੇ ਅੰਦਰ ਵਿਆਹ ਰਚਿਆ ਹੋਇਆ ਸੀ ਔਰ ਜੰਗ ਦਾ ਕਾਰਨ ਬਣਨੇ ਕਰਕੇ ਬੀਬੀ ਵੀਰੋ ਜੀ ਦਾ ਵਿਆਹ ਵਿੱਚੇ ਰਹਿ ਗਿਆ ਔਰ ਪਹਿਲਾਂ ਸਤਿਗੁਰੂ ਮਹਾਰਾਜ ਜੀ ਨੇ ਜੰਗ ਜਿੱਤਣਾ ਕੀਤਾ ਔਰ ਜਿੱਥੇ ਖਾਲਸਾ ਕਾਲਜ ਹੈ ਸ੍ਰੀ ਅੰਮ੍ਰਿਤਸਰ ਸਾਹਿਬ, ਉਸ ਜਗ੍ਹਾ ਦੇ ਉੱਪਰ ਭਿਆਨਕ ਜੰਗ ਹੋਇਆ ਹੈ। ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਇਸ ਯੁੱਧ ਦੇ ਵਿੱਚੋਂ ਜਿੱਤ ਪ੍ਰਾਪਤ ਕਰਕੇ ਫਤਿਹ ਪ੍ਰਾਪਤ ਕਰਕੇ ਮਹਾਰਾਜ ਜੀ ਝਬਾਲ ਨਗਰ ਵਿੱਚ ਗਏ, ਉਸ ਜਗ੍ਹਾ ਤੇ ਜਾ ਕਰਕੇ ਬੀਬੀ ਵੀਰੋ ਜੀ ਦਾ ਆਨੰਦ ਕਾਰਜ ਕੀਤਾ, ਵਿਆਹ ਕੀਤਾ। ਉਸ ਤੋਂ ਉਪਰੰਤ ਸਾਰੇ ਪਰਿਵਾਰ ਸਮੇਤ ਗੋਇੰਦਵਾਲ ਗੋਵਿੰਦਪੁਰੀ ਸਮ ਜਲਨ ਤੀਰ ਵਿਪਾਸ ਬਨਾਇਓ ਦੇ ਮਹਾਂਵਾਕਾਂ ਅਨੁਸਾਰ ਜੋ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਨਗਰ ਵਸਾਇਆ, ਉਸ ਨਗਰ ਵਿਚ ਛੇਵੇਂ ਪਾਤਸ਼ਾਹ ਮਹਾਰਾਜ ਆਪਣੇ ਸ਼ਸਤਰਧਾਰੀ ਸਾਰੇ ਦਲ ਫੌਜਾਂ ਸਮੇਤ ਉਸ ਜਗ੍ਹਾ ਦੇ ਉਪਰ ਆਏ, ਸਾਰੇ ਪਰਿਵਾਰ ਸਮੇਤ। ਕੋਈ ਦਿਨ ਸਤਿਗੁਰੂ ਪਾਤਸ਼ਾਹ ਜੀ ਉਸ ਜਗ੍ਹਾ ਤੇ ਰਹੇ ਔਰ ਵੱਡੇ ਸਤਿਗੁਰਾਂ ਦੇ ਜਿੰਨੇ ਸਥਾਨ ਨੇ ਗੋਇੰਦਵਾਲ ਸਾਹਿਬ ਦੇ ਅੰਦਰ, ਉਹ ਸਾਰਿਆਂ ਸਥਾਨਾਂ ਦੇ ਦਰਸ਼ਨ ਪਰਸ਼ਨ ਕਰਕੇ ਫਿਰ ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਪਰਿਵਾਰ ਨੂੰ ਹੁਕਮ ਕੀਤਾ ਕਿ ਤੁਸੀਂ ਇੱਥੇ ਰਹੋ ਔਰ ਆਪ ਮਹਾਰਾਜ ਜੀ ਕੁਝ ਸੂਰਮਿਆਂ ਨੂੰ ਸ਼ਸਤਰਧਾਰੀ ਯੋਧਿਆਂ ਨੂੰ ਨਾਲ ਲੈ ਕਰਕੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਕਰਤਾਰਪੁਰ ਸਾਹਿਬ ਵਿਖੇ ਆਏ ਔਰ ਸਾਧ ਸੰਗਤ ਜੀ ਜਿਵੇਂ ਕਰਤਾਰਪੁਰ ਸਾਹਿਬ ਦੇ ਵਿਚ ਸਤਿਗੁਰਾਂ ਨੇ ਕੁਝ ਦਿਨ ਰਹਿ ਕਰਕੇ ਕੌਤਕ ਕੀਤੇ, ਜਿਵੇਂ ਮਾਤਾ ਕੌਲਾਂ ਜੀ ਵੀ ਇਸ ਜਗ੍ਹਾ ਦੇ ਉੱਪਰ ਹੀ ਬਿਰਾਜਮਾਨ ਸਨ। ਮਾਤਾ ਕੌਲਾਂ ਜੀ ਦਾ ਜੋ ਬਹੁਤ ਮਨ ਚਾਹੁੰਦਾ ਸੀ ਸਤਿਗੁਰਾਂ ਦੇ ਦਰਸ਼ਨਾਂ ਨੂੰ ਔਰ ਨਾਲੇ ਮਾਤਾ ਕੌਲਾਂ ਜੀ ਨੂੰ ਆਣ ਕੇ ਦਰਸ਼ਨ ਦੇ ਕੇ ਨਿਹਾਲ ਕੀਤਾ ਔਰ ਇੱਥੇ ਹੀ ਮਾਤਾ ਕੌਲਾਂ ਜੀ ਨੇ ਅਖੀਰ ਸਤਿਗੁਰਾਂ ਦੇ ਦਰਸ਼ਨ ਕਰਕੇ ਆਪਣੇ ਸਵਾਸ ਛੱਡੇ। ਉਸ ਪ੍ਰਸੰਗ ਦੀ ਅੱਜ ਵਿਚਾਰ ਸ਼ੁਰੂ ਹੋ ਰਹੀ ਹੈ ਸਤਿਗੁਰਾਂ ਦੀ ਕਿਰਪਾ ਦੁਆਰਾ। ਸਾਧ ਸੰਗਤ ਜੀ ਆਓ ਕੁਝ ਸਮੇਂ ਵਾਸਤੇ ਆਪੋ ਆਪਣੇ ਮਨ ਬਿਰਤਿਆਂ ਨੂੰ ਕਰੋ ਇਕਾਗਰ ਔਰ ਆਪਣੇ ਸੁਰਤਿਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੋੜਨਾ ਕਰੋ ਔਰ ਜਿਵੇਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜੋ ਸ਼ਸਤਰਧਾਰੀ ਸਨ ਸਤਿਗੁਰੂ ਮਹਾਰਾਜ ਜੀ ਔਰ ਜਿਵੇਂ ਸਤਿਗੁਰਾਂ ਨੇ ਇੱਥੇ ਸ਼ੇਰ ਦਾ ਸ਼ਿਕਾਰ ਕੀਤਾ ਔਰ ਜਿਵੇਂ ਹੋਰ ਜੀਵਾਂ ਦੇ ਤਾਈ ਤਾਰਨਾ ਕੀਤਾ, ਉਧਾਰ ਕੀਤਾ ਜੰਗਲ ਦੇ ਅੰਦਰ ਫਿਰ ਕਰਕੇ ਵਿਚਰ ਕਰਕੇ, ਔਰ ਉਹ ਕਥਾ ਵਿਚਾਰ ਆ ਰਹੀ ਹੈ। ਆਪ ਸਭ ਸੰਗਤਾਂ ਬੜੇ ਪਿਆਰ ਨਾਲ ਸਤਿਕਾਰ ਨਾਲ ਸਤਿਗੁਰਾਂ ਦਾ ਜੀਵਨ ਦੇ ਵਿੱਚੋਂ ਜੋ ਕਥਾ ਹੈ ਉਸ ਨੂੰ ਸਰਵਣ ਕਰਨਾ ਕਰੀਏ ਜੀ।
ਦੋਹਰਾ ਥੰਮ ਅਗਾਰੀ ਬੈਠ ਕਰ ਸਤਿਗੁਰ ਲਾਏ ਦੀਵਾਨ।
ਕਵੀ ਭਾਈ ਸੰਤੋਖ ਸਿੰਘ ਜੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ 8ਵੀਂ ਪੋਥੀ ਦੇ ਅੰਦਰ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦਾ ਇਤਿਹਾਸ ਲਿਖਦੇ ਨੇ। ਕਹਿੰਦੇ ਗੋਇੰਦਵਾਲ ਸਾਹਿਬ ਤੋਂ ਸਤਿਗੁਰੂ ਜੀ ਕਰਤਾਰਪੁਰ ਸਾਹਿਬ ਆਏ, ਜੋ ਜਲੰਧਰ ਦੇ ਪਾਸ ਇਹ ਕਰਤਾਰਪੁਰ ਸਾਹਿਬ ਹੈ ਔਰ ਇੱਥੇ ਪੰਚਮ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਗੁਰਦੁਆਰਾ ਸਾਹਿਬ ਹੈ ਜਿਸ ਦਾ ਨਾਂ ਥੰਮ ਸਾਹਿਬ ਹੈ। ਉਸ ਥੰਮ ਸਾਹਿਬ ਦੇ ਅੱਗੇ ਸਤਿਗੁਰਾਂ ਨੇ ਕੁਝ ਸਿੱਖਾਂ ਸਮੇਤ ਬੈਠ ਕਰਕੇ ਦੀਵਾਨ ਸਜਾਉਣਾ ਕੀਤਾ ਹੈ, ਦੀਵਾਨ ਲਾਇਆ ਹੈ।
ਆਇਰ ਬਾਬੀ ਟਿਗ ਥਰੇਨ ਕਰਿਓ ਸ਼ਬਦ ਕੋ ਗਾਨ।
ਜਿਹੜੇ ਰਬਾਬੀ ਸਿੱਖ ਨੇ ਆਪੋ ਆਪਣੇ ਸਾਜ ਲੈ ਕਰਕੇ ਸਤਿਗੁਰਾਂ ਦੇ ਪਾਸ ਆਏ ਨੇ ਔਰ ਬੜੇ ਪਿਆਰ ਦੇ ਨਾਲ ਗੁਰਬਾਣੀ ਦੇ ਸ਼ਬਦਾਂ ਨੂੰ ਗਾਇਨ ਕਰ ਰਹੇ ਨੇ ਔਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਔਰ ਸਤਿਗੁਰਾਂ ਦੇ ਪਾਸ ਬੇਅੰਤ ਸੰਗਤ ਔਰ ਸਤਿਗੁਰਾਂ ਦੇ ਸ਼ਸਤਰਧਾਰੀ ਯੋਧੇ ਸੂਰਮੇ ਬਹਾਦਰ ਦੀਵਾਨ ਦੇ ਵਿਚ ਬੈਠ ਕਰਕੇ ਬੜੇ ਪਿਆਰ ਦੇ ਨਾਲ ਸ਼ਬਦ ਕੀਰਤਨ ਸੁਣ ਰਹੇ ਹਨ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਥੰਮ ਸਾਹਿਬ ਗੁਰਦੁਆਰਾ ਸਾਹਿਬ ਵਿਖੇ।
ਚੌਪਈ ਜਿਉ ਜਿਉ ਪੁਰ ਮੈਂ ਗੁਰ ਸੁਧ ਹੋਈ।
ਜਿਵੇਂ ਜਿਵੇਂ ਸਾਧ ਸੰਗਤ ਜੀ ਕਰਤਾਰਪੁਰ ਸਾਹਿਬ ਦੇ ਨਗਰ ਦੇ ਰਹਿਣ ਵਾਲੇ ਜਿਹੜੇ ਲੋਕ ਸਨ ਸੰਗਤਾਂ ਸਨ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਸਿੱਖ ਸੀ ਉਨ੍ਹਾਂ ਨੂੰ ਜਿਵੇਂ ਜਿਵੇਂ ਪਤਾ ਲੱਗਾ ਕਿ ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰੂ ਜੀ ਅੰਮ੍ਰਿਤਸਰ ਸਾਹਿਬ ਵਿਖੇ ਤੁਰਕਾਂ ਦੇ ਨਾਲ ਜੰਗ ਜਿੱਤ ਕਰਕੇ ਤੇ ਹੁਣ ਕਰਤਾਰਪੁਰ ਸਾਹਿਬ ਸਾਡੇ ਨਗਰ ਵਿਚ ਆਏ ਨੇ। ਜਿਵੇਂ ਜਿਵੇਂ ਕਵੀ ਜੀ ਕਹਿੰਦੇ ਸੰਗਤਾਂ ਨੂੰ ਪਤਾ ਚੱਲਦਾ ਹੈ ਸਤਿਗੁਰਾਂ ਦੇ ਆਉਣ ਦਾ
ਤਿਉ ਤਿਉ ਚੱਲਿਓ ਆਏ ਸਭ ਕੋਈ।
ਤਿਵੇਂ ਤਿਵੇਂ ਹੀ ਕਹਿੰਦੇ ਸੰਗਤਾਂ ਸਤਿਗੁਰਾਂ ਦਾ ਆਉਣਾ ਸੁਣ ਕਰਕੇ ਤੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਪਣੇ ਤਨ ਮਨ ਨੂੰ ਸਫਲਾ ਕਰਨ ਵਾਸਤੇ ਕਿਉਂ ਸਤਿਗੁਰਾਂ ਦੇ ਜਿਹੜੇ ਦਰਸ਼ਨ ਹਨ ਸਾਧ ਸੰਗਤ ਜੀ ਇਹ ਪੂਰਨ ਭਾਗਾਂ ਦੇ ਨਾਲ ਪ੍ਰਾਪਤ ਹੁੰਦੇ ਨੇ। ਵਡਭਾਗੀ ਹਰ ਦਰਸ਼ਨ ਪਾਵੈ ਭਾਗਹੀਣ ਭ੍ਰਮ ਚੋਟਾਂ ਖਾਵੈ ਬਿਨ ਭਾਗਾਂ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਉ। ਸੋ ਇਸ ਵਾਸਤੇ ਸਤਿਗੁਰਾਂ ਦੇ ਦਰਸ਼ਨ ਬੜੇ ਦੁਰਲੱਭ ਨੇ ਕਰਮਾਂ ਵਾਲਿਆਂ ਨੂੰ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੇ ਹਨ ਔਰ ਇਸ ਵਾਸਤੇ ਸੰਗਤਾਂ ਮਨ ਦੇ ਵਿਚ ਦਰਸ਼ਨਾਂ ਦੀ ਇੱਛਾ ਕਰਕੇ ਕਰਤਾਰਪੁਰ ਸਾਹਿਬ ਦੀਆਂ ਸੰਗਤਾਂ ਛੇਵੇਂ ਪਾਤਸ਼ਾਹ ਸਤਿਗੁਰਾਂ ਦਾ ਆਪਣੇ ਨਗਰ ਵਿਚ ਆਉਣਾ ਸੁਣ ਕੇ ਦਰਸ਼ਨ ਕਰਨ ਵਾਸਤੇ ਆ ਰਹੀਆਂ ਹਨ।
ਅਰਪ ਅਕੋਰਣ ਸੀਸ ਨਿਵਾਵੈ
ਪਾਤਸ਼ਾਹ ਸਤਿਗੁਰਾਂ ਦੇ ਚਰਨਾਂ ਦੇ ਵਿਚ ਪਹੁੰਚ ਕਰਕੇ ਬੜੇ ਪਿਆਰ ਦੇ ਨਾਲ ਜਿਹੜੀਆਂ ਅਕੋਰਣ ਭੇਟਾਂ ਹਨ ਉਨ੍ਹਾਂ ਦੇ ਤਾਈ ਅਰਪਣ ਕਰਦੀਆਂ ਨੇ ਔਰ ਸੀਸ ਨਿਵਾਵੈ ਬੜੇ ਪਿਆਰ ਨਾਲ ਸਤਿਕਾਰ ਨਾਲ ਸਤਿਗੁਰਾਂ ਦੇ ਚਰਨਾਂ ਦੇ ਉਪਰ ਸੀਸ ਰੱਖ ਕਰਕੇ ਨਮਸਕਾਰਾਂ ਕਰਦੀਆਂ ਹਨ।
ਦਰਸ਼ਨ ਕਰਹਿ ਮੋਦ ਉਪਜਾਵੈ
ਪਾਤਸ਼ਾਹ ਸਤਿਗੁਰਾਂ ਦੇ ਦਰਸ਼ਨ ਕਰਕੇ ਔਰ ਆਪਣੇ ਹਿਰਦੇ ਦੇ ਮੋਦ ਆਨੰਦ ਨੂੰ ਪ੍ਰਾਪਤ ਕਰਦੀਆਂ ਨੇ ਔਰ ਬੜਾ ਆਨੰਦ ਪੈਦਾ ਹੁੰਦਾ ਹੈ ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਕੇ ਸੰਗਤਾਂ ਦੇ ਮਨਾਂ ਅੰਦਰ।
ਕਿਰਪਾ ਦ੍ਰਿਸ਼ਟ ਤੇ ਦੇਖਣ ਕਰੈ
ਜੋ ਕੋਈ ਮਾਈ ਭਾਈ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਉਂਦਾ ਹੈ ਸਤਿਗੁਰੂ ਜੀ ਸਾਰਿਆਂ ਦੇ ਉੱਪਰ ਕਿਰਪਾ ਭਰੀ ਮਿਹਰ ਦੀ ਨਿਗਾਹ ਦੇ ਨਾਲ ਤੱਕਦੇ ਹਨ ਦੇਖਦੇ ਹਨ।
ਸਭ ਕੀ ਮਨੋ ਕਾਮਨਾ ਪੂਰੈ
ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰੂ ਜੀ ਸਾਰੀਆਂ ਸਿੱਖ ਸੰਗਤਾਂ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਨੇ ਜੋ ਜੋ ਕੋਈ ਇੱਛਾ ਲੈ ਕਰਕੇ ਆਉਂਦਾ ਹੈ ਉਹ ਉਸ ਦੀ ਇੱਛਾ ਪੂਰੀ ਕਰਦੇ ਨੇ ਕਿਉਂ ਸਤਿਗੁਰੂ ਜੀ ਇੱਛਾ ਪੂਰਕ ਹਨ ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕਾ ਵਸ ਹੈ ਕਾਮ ਧਿਨਾ। ਸੋ ਇਸ ਵਾਸਤੇ ਇੱਛਾ ਪੂਰਕ ਸਤਿਗੁਰੂ ਜੀ ਸਭ ਦੀਆਂ ਇੱਛਾਵਾਂ ਪੂਰੀਆਂ ਕਰਦੇ ਹਨ।
ਸੰਧਿਆ ਸੋਦਰ ਲਗਤਹਿ ਥਰੇ
ਸਤਿਗੁਰੂ ਮਹਾਰਾਜ ਜੀ ਨੇ ਇਹ ਪਿਛਲੇ ਪਹਿਰ ਦਾ ਦੀਵਾਨ ਸਜਾਇਆ ਹੈ ਥੰਮ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਔਰ ਸਤਿਗੁਰੂ ਮਹਾਰਾਜ ਜੀ ਸੰਧਿਆ ਦੇ ਸਮੇਂ ਤੱਕ ਦੀਵਾਨ ਸਜਾਈ ਰੱਖਿਆ ਮਹਾਰਾਜ ਜੀ ਨੇ ਸੰਧਿਆ ਸਮੇਂ ਤੱਕ ਮਹਾਰਾਜ ਜੀ ਦੀਵਾਨ ਦੇ ਵਿਚ ਬੈਠੇ ਨੇ ਜੋ ਸੰਧਿਆ ਦਾ ਸਮਾਂ ਹੈ ਸਾਧ ਸੰਗਤ ਜੀ ਜਿਵੇਂ ਰਾਤ ਵੀ ਅਜੇ ਨਾ ਪਈ ਹੋਵੇ ਤੇ ਸੂਰਜ ਅਸਤ ਹੋ ਗਿਆ ਹੋਵੇ ਔਰ ਉਹਨੂੰ ਸੰਧਿਆ ਕਹਿੰਦੇ ਨੇ ਸੋ ਇਸ ਵਾਸਤੇ ਸੰਧਿਆ ਸਮੇਂ ਤੱਕ ਮਹਾਰਾਜ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਇਸ ਸਥਾਨ ਤੇ ਸਜੇ ਹਨ।
ਭੋਗ ਪਾਏ ਬੰਧਨ ਕੋ ਕਰੇ
ਔਰ ਉਸ ਤੋਂ ਉਪਰੰਤ ਗੁਰੂ ਕੇ ਰਾਗੀ ਸਿੱਖਾਂ ਨੇ ਬੜੇ ਪਿਆਰ ਦੇ ਨਾਲ ਸ਼ਬਦ ਕੀਰਤਨ ਦਾ ਭੋਗ ਪਾਇਆ ਹੈ ਔਰ ਸਤਿਗੁਰੂ ਮਹਾਰਾਜ ਜੀ ਨੂੰ ਸਾਰੀਆਂ ਸੰਗਤਾਂ ਨੇ ਨਮਸਕਾਰਾਂ ਕੀਤੀਆਂ ਹਨ। ਬਾਅਦ ਵਿਚ
ਉਠ ਸਤਿਗੁਰ ਡੇਰੇ ਬਹਿ ਆਏ
ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰੂ ਜੀ ਦੀਵਾਨ ਦੀ ਸਮਾਪਤੀ ਉਪਰੰਤ ਜਿੱਥੇ ਮਹਾਰਾਜ ਜੀ ਨੇ ਆਪਣਾ ਪੜਾਅ ਲਾਇਆ ਹੋਇਆ ਸੀ ਡੇਰਾ ਲਾਇਆ ਹੋਇਆ ਸੀ ਉਸ ਜਗ੍ਹਾ ਦੇ ਉੱਪਰ ਪਾਤਸ਼ਾਹ ਸਤਿਗੁਰੂ ਜੀ ਆਏ ਹਨ ਔਰ ਸਾਰੀਆਂ ਸਿੱਖ ਸੰਗਤਾਂ ਸਮੇਤ ਮਹਾਰਾਜ ਜੀ ਆਪਣੇ ਡੇਰੇ ਵਿਖੇ ਆਏ ਨੇ ਜਿੱਥੇ ਸਤਿਗੁਰੂ ਜੀ ਦਾ ਸਾਰਾ ਦਲ ਉਤਰਿਆ ਹੋਇਆ ਸੀ ਘੋੜੇ ਔਰ ਹੋਰ ਜੋ ਰਾਜਸਾਜ ਸੀ ਸਾਰਾ ਮਹਾਰਾਜ ਜੀ ਦਾ ਜਿਸ ਜਗ੍ਹਾ ਤੇ ਸਾਰਾ ਉਤਾਰਾ ਹੋਇਆ ਹੋਇਆ ਸੀ ਸਿੱਖਾਂ ਦਾ ਔਰ ਕਲਗੀ ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰੂ ਜੀ ਦਾ ਜਿਸ ਜਗ੍ਹਾ ਦੇ ਉੱਪਰ ਆਸਣ ਸੀ ਮਹਾਰਾਜ ਆਪਣੇ ਆਸਣ ਤੇ ਆਏ ਹਨ।
ਰੁਚ ਅਨੁਸਾਰ ਅਸਨ ਕੋ ਖਾਈ।
ਔਰ ਰਾਤ ਦੇ ਸਮੇਂ ਸਤਿਗੁਰੂ ਮਹਾਰਾਜ ਜੀ ਨੇ ਆਪਣੀ ਰੁਚੀ ਮੁਤਾਬਕ ਪ੍ਰਸ਼ਾਦਾ ਛਕਿਆ ਹੈ, ਭੋਜਨ ਛਕਿਆ ਹੈ।
ਮ੍ਰਿਦੁਲ ਸੇਜ ਪਰ ਥਿਰੇ ਗੁਸਾਈ।
ਧਰਤੀ ਦੇ ਮਾਲਕ ਛੇਵੇਂ ਪਾਤਸ਼ਾਹ ਸਤਿਗੁਰੂ ਮਹਾਰਾਜ ਉਹ ਪ੍ਰਸ਼ਾਦਾ ਛਕ ਕਰਕੇ ਉਸ ਤੋਂ ਉਪਰੰਤ ਬੜੀ ਸੋਹਣੀ ਸਹਿਜਾ ਦੇ ਉਪਰ ਮਹਾਰਾਜ ਜੀ ਬਿਰਾਜਮਾਨ ਹੋਏ ਹਨ।
ਸੁਪਤ ਜਥਾ ਸੁਖ ਰਾਤ ਬਿਤਾਈ।
ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰੂ ਜੀ ਨੇ ਬੜੇ ਪਿਆਰ ਦੇ ਨਾਲ ਸੁਖ ਪ੍ਰਾਪਤ ਕੀਤਾ ਹੈ, ਰਾਤ ਦੇ ਸਮੇਂ ਬਿਰਾਜਮਾਨ ਹੋ ਕਰਕੇ ਰਾਤ ਬਤੀਤ ਕੀਤੀ ਹੈ, ਬਿਤਾਈ ਹੈ।
ਰਹੀ ਜਾਮ ਜਾਮਨ ਦੋਏ ਘਰੀ।
ਮਹਾਰਾਜ ਕਲਗੀਧਰ ਪਾਤਸ਼ਾਹ ਜੀ ਫਿਰ ਅੰਮ੍ਰਿਤ ਵੇਲੇ ਉੱਠੇ ਹਨ, ਪਹਿਰ ਰਾਤ ਰਹਿੰਦੀ ਕਲਗੀ ਮਹਾਰਾਜ ਸਤਿਗੁਰੂ ਛੇਵੇਂ ਪਾਤਸ਼ਾਹ ਸਤਿਗੁਰੂ ਜੀ ਜਾਗੇ ਹਨ, ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਪਹਿਰ ਰਾਤ ਰਹਿੰਦੀ 3 ਘੰਟੇ ਰਾਤ ਰਹਿੰਦੀ ਮਹਾਰਾਜ ਅੰਮ੍ਰਿਤ ਵੇਲੇ ਜਾਗੇ ਹਨ, ਉੱਠੇ ਹਨ।
ਉਠ ਕਰ ਸੋਚ ਸਰਬ ਹੀ ਕਰੀ।
ਔਰ ਸਤਿਗੁਰੂ ਮਹਾਰਾਜ ਜੀ ਨੇ ਉਠ ਕਰਕੇ ਤੇ ਸਾਰੀ ਇਸ਼ਨਾਨ ਕਿਰਿਆ ਜਿਹੜੀ ਹੈ ਕੀਤੀ ਹੈ, ਇਸ਼ਨਾਨ ਦੀ ਜੋ ਕਿਰਿਆ ਹੈ ਉਹ ਸਾਰੀ ਬੜੇ ਪਿਆਰ ਦੇ ਨਾਲ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਸਾਰੀ ਅੰਮ੍ਰਿਤ ਵੇਲੇ ਦੀ ਕਿਰਿਆ ਸਰੀਰਕ ਕਿਰਿਆ ਸੋਧੀ ਹੈ।
ਸ੍ਰੀ ਅਰਜਨ ਇੱਕ ਕੂਪ ਬਣਾਇਓ।
ਸੋ ਇਸ ਕਰਤਾਰਪੁਰ ਸਾਹਿਬ ਨਗਰ ਦੇ ਵਿਚ ਹੀ ਸਤਿਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪਣੇ ਹੱਥੀ ਇੱਕ ਖੂਹ ਲਵਾਇਆ ਹੋਇਆ ਸੀ।
ਸ਼ਕਰ ਗੰਗ ਤੇ ਨਾਮ ਬਤਾਇਓ।
ਉਸ ਖੂਹ ਦਾ ਨਾਮ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਸ਼ਕਰ ਗੰਗ ਰੱਖਿਆ ਸੀ, ਕਿਉਂਕਿ ਉਸ ਦਾ ਜਿਹੜਾ ਜਲ ਸੀ ਉਹ ਬੜਾ ਮਿੱਠਾ ਸ਼ਕਰ ਵਰਗਾ ਨਿਕਲਿਆ ਸੀ, ਇਸ ਵਾਸਤੇ ਸ਼ਕਰ ਗੰਗ ਉਸ ਦਾ ਨਾਮ ਮਹਾਰਾਜ ਜੀ ਨੇ ਰੱਖਿਆ। ਛੇਵੇਂ ਪਾਤਸ਼ਾਹ ਸਤਿਗੁਰੂ ਜੀ ਅੰਮ੍ਰਿਤ ਵੇਲੇ ਉੱਠ ਕਰਕੇ ਉਸ ਖੂਹ ਦੇ ਉੱਪਰ ਇਸ਼ਨਾਨ ਕਰਨ ਵਾਸਤੇ ਗਏ ਹਨ।
ਹਿਤ ਇਸ਼ਨਾਨ ਗਏ ਤਿਸ ਥਾਂ।
ਮਹਾਰਾਜ ਛੇਵੇਂ ਪਾਤਸ਼ਾਹ ਜੀ ਸ਼ਸਤਰਧਾਰੀ ਫੌਜਾਂ ਸਮੇਤ ਯੋਧਿਆਂ ਸਮੇਤ ਮਹਾਰਾਜ ਜੀ ਨੇ ਇਸ਼ਨਾਨ ਸੋਧਣ ਵਾਸਤੇ ਉਹ ਖੂਹ ਦੇ ਉੱਪਰ ਜਾਣਾ ਕੀਤਾ।
ਲੈ ਕਰ ਸੰਗ ਦਾਸ ਬੁੱਧਵਾਨ।
ਬੜੇ ਸਿਆਣੇ ਬਾਬਾ ਬਿਧੀ ਚੰਦ ਜੀ ਵਰਗੇ, ਭਾਈ ਜੇਠਾ ਜੀ ਵਰਗੇ, ਪੈਂਦੇ ਖਾਂ ਵਰਗੇ ਸੂਰਮੇ ਪਾਤਸ਼ਾਹ ਸਤਿਗੁਰਾਂ ਦੇ ਨਾਲ ਹਨ, ਬੜੇ ਬੁੱਧੀਵਾਨ ਜੋ ਸਿਆਣੇ ਸਿੱਖ ਹਨ।
ਬੰਦਨ ਕਰ ਮਜਨ ਤਹਿਕੀਨ।
ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰਾਂ ਨੇ ਪਹਿਲਾਂ ਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਜਾਣ ਕਰਕੇ ਉਸ ਖੂਹ ਨੂੰ ਨਮਸਕਾਰ ਕੀਤੀ ਹੈ, ਔਰ ਬਾਅਦ ਵਿਚ ਸਤਿਗੁਰੂ ਮਹਾਰਾਜ ਜੀ ਨੇ ਇਸ਼ਨਾਨ ਦੀ ਜਿਹੜੀ ਕਿਰਿਆ ਹੈ ਸੋਧਣਾ ਕੀਤੀ ਹੈ।
ਬੈਠੇ ਤਰਕੈ ਧਿਆਨ ਪ੍ਰਬੀਨ।
ਔਰ ਮਹਾਰਾਜ ਛੇਵੇਂ ਪਾਤਸ਼ਾਹ ਜੀ ਇਸ਼ਨਾਨ ਪਾਨ ਸੋਧ ਕਰਕੇ ਉੱਥੇ ਹੀ ਸਤਿਗੁਰੂ ਜੀ ਬੈਠ ਗਏ ਨੇ। ਸੋਹਣੀ ਜਗ੍ਹਾ ਦੇਖ ਕਰਕੇ ਮਹਾਰਾਜ ਜੀ ਨੇ ਆਪਣਾ ਆਸਣ ਲਾ ਲਿਆ ਹੈ, ਔਰ ਚੌਂਕੜਾ ਮਾਰ ਕਰਕੇ ਸਤਿਗੁਰੂ ਜੀ ਸੱਜੇ ਹਨ।
ਨਿਜ ਸਰੂਪ ਕੋ ਚਿਤਵਨ ਕਰਤੇ।
ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰੂ ਜੀ ਆਪਣੇ ਬਿਰਤੇ ਨੂੰ ਜੋ ਸਨਾਮ ਦੇ ਵਿਚ ਜੋੜਿਆ ਹੈ, ਸਿਮਰਨ ਵਿਚ ਜੋੜਿਆ ਹੈ, ਵਾਸਤਵ ਸਰੂਪ ਦਾ ਧਿਆਨ ਧਾਰਨਾ ਕੀਤਾ ਹੈ।
ਬਹੁਤ ਗੁਰੂ ਬਾਣੀ ਕੋ ਰਰਤੇ।
ਔਰ ਪਹਿਲਾਂ ਸਤਿਗੁਰਾਂ ਨੇ ਕੋਈ ਸਿਮਰਨ ਕੀਤਾ ਹੈ ਬੈਠ ਕਰਕੇ, ਉਸ ਤੋਂ ਉਪਰੰਤ ਫਿਰ ਮਹਾਰਾਜ ਜੀ ਨੇ ਗੁਰਬਾਣੀ ਜਿਹੜੀ ਹੈ ਪੜ੍ਹਨਾ ਕੀਤੀ ਹੈ, ਬੜੀ ਉੱਚੀ ਆਵਾਜ਼ ਦੇ ਨਾਲ ਨਿਤਨੇਮ ਆਪਣਾ ਕੀਤਾ ਹੈ।
ਆਦ ਸੁਖਮਣੀ ਊਚੇ ਸੁਰਤੇ।
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਸੁਖਮਣੀ ਸਾਹਿਬ ਆਦਿਕ ਬਾਣੀਆਂ ਬੜੀ ਉੱਚੀ ਆਵਾਜ਼ ਦੇ ਨਾਲ ਸਤਿਗੁਰਾਂ ਨੇ ਪੜ੍ਹ ਕਰਕੇ ਸਿੱਖਾਂ ਨੂੰ ਸੁਣਾਈਆਂ ਹਨ।
ਕਰਤ ਪਾਠ ਕੋ ਪ੍ਰੀਤੀ ਉਰਤੇ।
ਔਰ ਬਹੁਤ ਹੀ ਪ੍ਰੀਤੀ ਦੇ ਨਾਲ ਪ੍ਰੇਮ ਦੇ ਨਾਲ ਮਹਾਰਾਜ ਜੀ ਨੇ ਬੜੇ ਪਿਆਰ ਨਾਲ ਸਤਿਕਾਰ ਨਾਲ ਗੁਰਬਾਣੀ ਦਾ ਸਾਰੀ ਪਾਠ ਕੀਤਾ ਹੈ, ਭਾਵ ਨਿਤਨੇਮ ਕੀਤਾ ਹੈ ਸਾਰਾ।
ਸਿੱਖਿਅਨ ਕੇਰ ਉਦਾਹਰਣ ਕਾਰਨ।
ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰੂ ਜੀ ਨੇ ਗੁਰਸਿੱਖਾਂ ਦੇ ਉਧਾਰ ਕਰਨ ਦੇ ਵਾਸਤੇ, ਗੁਰਸਿੱਖਾਂ ਨੂੰ ਇਹ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਕਰਨ ਦੇ ਵਾਸਤੇ, ਤਾਰਨ ਵਾਸਤੇ
ਪਰਹੇ ਰੀਤ ਇਮ ਕਰਹੇ ਉਚਾਰਨ।
ਮਹਾਰਾਜ ਸਤਿਗੁਰੂ ਜੀ ਬਹੁਤ ਸਾਰੀ ਬਾਣੀ ਪੜ੍ਹਦੇ ਨੇ ਔਰ ਸਿੱਖਾਂ ਨੂੰ ਸੁਣਾਉਂਦੇ ਨੇ ਕਿ ਜਿਵੇਂ ਸਾਨੂੰ ਦੇਖ ਕਰਕੇ ਤੇ ਸਿੱਖ ਵੀ ਇਸੇ ਤਰ੍ਹਾਂ ਅੰਮ੍ਰਿਤ ਵੇਲੇ ਉੱਠਣ ਔਰ ਇਸ਼ਨਾਨ ਕਰਨ ਔਰ ਨਾਮ ਜਪਣ ਔਰ ਉਸ ਤੋਂ ਬਾਅਦ ਗੁਰਬਾਣੀ ਪੜ੍ਹਨ, ਨਿਤਨੇਮ ਕਰਨ, ਜਿਵੇਂ ਇਹ ਗੁਰਸਿੱਖਾਂ ਦੇ ਵਿਚ ਰੀਤੀ ਪੈ ਜਾਵੇ, ਇਹ ਮਰਜ਼ਾਦਾ ਪ੍ਰਚਲਿਤ ਹੋ ਜਾਵੇ, ਇਵੇਂ ਸਤਿਗੁਰੂ ਮਹਾਰਾਜ ਜੀ ਆਪਣੇ ਮਨ ਵਿਚ ਵਿਚਾਰ ਕਰਕੇ ਅੰਮ੍ਰਿਤ ਵੇਲੇ ਉੱਠ ਕਰਕੇ ਮਹਾਰਾਜ ਆਪ ਇਸ਼ਨਾਨ ਸੋਧਦੇ ਨੇ। ਔਰ ਸਤਿਗੁਰੂ ਜੀ ਬੈਠ ਕਰਕੇ ਬੜੀ ਉੱਚੀ ਸੁਰ ਦੇ ਨਾਲ ਸੁਖਮਣੀ ਸਾਹਿਬ ਆਦਿਕ ਬਾਣੀਆਂ ਆਪਣੇ ਮੁੱਖ ਦੇ ਵਿਚੋਂ ਉੱਚੀ ਉੱਚੀ ਪੜ੍ਹਦੇ ਹਨ ਕਿ ਜਿਵੇਂ ਸਿੱਖਾਂ ਦੇ ਵਿਚ ਇਹ ਮਰਜ਼ਾਦਾ ਪ੍ਰਚਲਿਤ ਹੋ ਜਾਵੇ ਜੋ ਮੁਕਤੀ ਦੇ ਤਾਈ ਦੇਣ ਵਾਲੀ ਹੈ ਔਰ ਚਾਰ ਪਦਾਰਥਾਂ ਦੇ ਤਾਈ ਐਸੀ ਇਹ ਜਿਹੜੀ ਮਰਜ਼ਾਦਾ ਹੈ ਇਹ ਦੇਣ ਵਾਲੀ ਹੈ।
ਤੈਂ ਬੈਠੇ ਪ੍ਰਾਪਤੀ ਹੋਏ ਗਈ।
ਸਤਿਗੁਰੂ ਮਹਾਰਾਜ ਜੀ ਨੂੰ ਉਸ ਜਗ੍ਹਾ ਦੇ ਉੱਪਰ ਬੈਠਿਆ ਹੋਇਆ ਹੀ ਕਹਿੰਦੇ ਪ੍ਰਾਪਤੀ ਨਾਮ ਸਵੇਰ ਦਾ ਹੈ, ਦਿਨ ਚੜ ਗਿਆ, ਹਨੇਰਾ ਦੂਰ ਹੋ ਗਿਆ ਔਰ ਦਿਨ ਚੜ ਗਿਆ, ਉਸ ਸਮੇਂ ਹੀ ਬੈਠਿਆ ਹੋਇਆ।
ਦਸ ਹੂੰ ਦਿਸ਼ ਪ੍ਰਕਾਸ਼ ਜੁੱਤ ਪਈ,
ਔਰ ਸਾਰੇ ਦਸਾਂ ਹੀ ਦਿਸ਼ਾਂ ਦੇ ਅੰਦਰ ਕਹਿੰਦੇ ਪ੍ਰਕਾਸ਼ ਹੋ ਆਇਆ, ਭਾਵ ਦਿਨ ਚੜਨੇ ਕਰਕੇ।
ਆਏ ਰਬਾਬੀ ਚੌਂਕੀ ਕੀ,
ਉਸ ਤੋਂ ਉਪਰੰਤ ਜਿਹੜੇ ਰਬਾਬੀ ਸਿੱਖ ਸਨ ਮਹਾਰਾਜ ਜੀ ਦੇ ਦਲ ਵਿਚ ਰਹਿੰਦੇ, ਉਨ੍ਹਾਂ ਦਾ ਆਸਾ ਦੀ ਵਾਰ ਦਾ ਟਾਈਮ ਹੋ ਗਿਆ ਔਰ ਸਤਿਗੁਰੂ ਮਹਾਰਾਜ ਜੀ ਦੀ ਹਜੂਰੀ ਵਿਚ ਆਏ ਨੇ ਰਬਾਬੀ ਸਿੱਖ ਬੜੇ ਪਿਆਰ ਦੇ ਨਾਲ।
ਗਾਏ ਬਿਲਾਵਲ ਰਾਗ ਪ੍ਰਬੀਨ,
ਔਰ ਕਹਿੰਦੇ ਬੜੇ ਪਿਆਰ ਦੇ ਨਾਲ ਆਣ ਕਰਕੇ ਬਿਲਾਵਲ ਰਾਗ ਦੇ ਅੰਦਰ ਸ਼ਬਦਾਂ ਦਾ ਗਾਇਨ ਕੀਤਾ ਹੈ ਰਾਗੀ ਸਿੱਖਾਂ ਨੇ ਆਣ ਕਰਕੇ ਬਿਲਾਵਲ ਰਾਗ ਦੇ ਅੰਦਰ ਸ਼ਬਦ ਪੜ੍ਹਨਾ ਕੀਤੇ ਹਨ।
ਕਿਤਕ ਦੇਰ ਲੋ ਲੱਗਿਓ ਦੀਵਾਨ,
ਕਿੰਨਾ ਕੁ ਸਮਾਂ ਕਹਿੰਦੇ ਦੀਵਾਨ ਸੱਜਿਆ ਹੈ ਸਤਿਗੁਰੂ ਮਹਾਰਾਜ ਜੀ ਦੇ ਹਜੂਰ।
ਪਰਿਓ ਸ਼ਬਦ ਕੋ ਭੋਗ ਸੋ ਜਾਨ,
ਔਰ ਕਿੰਨੇ ਕੁ ਸਮੇਂ ਬਾਅਦ ਸਾਧ ਸੰਗਤ ਜੀ ਆਸਾ ਜੀ ਦੀ ਵਾਰ ਦੇ ਦੀਵਾਨ ਦਾ ਗੁਰੂ ਕੇ ਰਾਗੀ ਜਾਨਾਂ ਨੇ ਭੋਗ ਪਾਉਣਾ ਕੀਤਾ ਹੈ।
ਆਏ ਲਾਂਗਰੀ ਥਿਰਿਓ ਦੀਵਾਨ,
ਆਏ ਲਾਂਗਰੀ ਥਿਰਿਓ ਅਗਾਰੇ, ਉਸ ਤੋਂ ਉਪਰੰਤ ਦੀਵਾਨ ਦੀ ਸਮਾਪਤੀ ਉਪਰੰਤ ਲਾਂਗਰੀ ਸਿੱਖ ਸੀ ਜੋ ਮਹਾਰਾਜ ਜੀ ਦਾ ਸਤਿਗੁਰਾਂ ਦੇ ਦਲ ਵਿਚ ਜੋ ਲੰਗਰ ਬਣਾਇਆ ਕਰਦਾ ਸੀ ਮਹਾਰਾਜ ਜੀ ਦਾ ਰਸੋਈਆ ਸਿੱਖ, ਉਸ ਨੇ ਆਣ ਕਰਕੇ ਬੇਨਤੀ ਕੀਤੀ ਹੈ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ।
ਮਹਾਰਾਜ ਹੈ ਤਿਆਰ ਇਹਾਰੇ,
ਬੜੇ ਪਿਆਰ ਦੇ ਨਾਲ ਕਹਿਣ ਲੱਗਾ ਗੁਰੂ ਕਾ ਸਿੱਖ ਆਣ ਕੇ, ਪਾਤਸ਼ਾਹ ਸਤਿਗੁਰੂ ਜੀ ਭੋਜਨ ਤਿਆਰ ਹੈ, ਆਪ ਜੀ ਦੀ ਆਗਿਆ ਹੋਵੇ ਤੇ ਮੈਂ ਲੈ ਕਰਕੇ ਆਵਾਂ ਆਪ ਜੀ ਦੇ ਛਕਣ ਵਾਸਤੇ।
ਕਹਿਓ ਆਨ ਸੋ ਤਤ ਤਤ ਛਿਨ ਕਾ ਖਾਇਓ,
ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਭਾਈ ਭੋਜਨ ਪ੍ਰਸ਼ਾਦਾ ਲੈ ਆਉਣਾ ਕਰ, ਔਰ ਬੜੇ ਪਿਆਰ ਨਾਲ ਥਾਰ ਪਰੋਸ ਕਰਕੇ ਮਹਾਰਾਜ ਜੀ ਦੇ ਪਾਸ ਪ੍ਰਸ਼ਾਦਾ ਲਿਆਇਆ ਔਰ ਸਤਿਗੁਰੂ ਜੀ ਨੇ ਛਕਣਾ ਕੀਤਾ ਹੈ।
ਇਤਨੇ ਮੈਂ ਇੱਕ ਸਿੱਖ ਚੱਲ ਆਇਓ,
ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਅਜੇ ਪ੍ਰਸ਼ਾਦਾ ਛਕ ਕਰਕੇ ਬੈਠੇ ਹੀ ਸਨ ਔਰ ਸਾਧ ਸੰਗਤ ਜੀ ਇਨ੍ਹੇ ਨੂੰ ਇੱਕ ਸਿੱਖ ਚੱਲ ਕਰਕੇ ਕਰਤਾਰਪੁਰ ਸਾਹਿਬ ਦਾ ਵਾਸੀ ਕਰਤਾਰਪੁਰ ਨਗਰ ਦਾ ਰਹਿਣ ਵਾਲਾ ਉਸ ਪਿੰਡ ਦਾ ਰਹਿਣ ਵਾਲਾ ਮਹਾਰਾਜ ਜੀ ਦੇ ਪਾਸ ਚੱਲ ਕਰਕੇ ਆਇਆ ਹੈ।
ਸੁਣਿਆ ਹੈ ਗੁਰੂ ਗੋ ਨਿਵਾਜ,
ਬੜੇ ਪਿਆਰ ਦੇ ਨਾਲ ਸਤਿਗੁਰੂ ਮਹਾਰਾਜ ਜੀ ਨੂੰ ਕਹਿਣ ਲੱਗਾ ਸੁਣਿਆ ਹੈ ਗੁਰੂ ਗਰੀਬ ਨਿਵਾਜ, ਇਹ ਗਰੀਬਾਂ ਦੇ ਤਾਈ ਨਿਵਾਜਣ ਵਾਲੇ, ਗਰੀਬਾਂ ਦੇ ਤਾਈ ਨੀਚੋਂ ਊਚ ਕਰਾ ਮੇਰਾ ਗੋਵਿੰਦ ਕਾਹੂ ਤੇ ਨਾ ਡਰਾ, ਜਾ ਕੀ ਸ਼ੋਤ ਜਗਤ ਕੋ ਲਾਗੈ ਤਾ ਪਰ ਤੁਹੀ ਧਰੈ, ਇਹ ਗਰੀਬਾਂ ਦੇ ਨਾਲ ਸੰਬੰਧੀਆਂ ਦੀ ਤਰ੍ਹਾਂ ਪਿਆਰ ਕਰਨ ਵਾਲੇ ਸਤਿਗੁਰੂ ਮਹਾਰਾਜ ਜੀ ਮੇਰੀ ਬੇਨਤੀ ਨੂੰ ਸੁਣਨਾ ਕਰੋ, ਮੇਰੀ ਅਰਜੋਈ ਮਹਾਰਾਜ ਪ੍ਰਵਾਨ ਕਰੋ, ਇਵੇਂ ਬੇਨਤੀ ਕੀਤੀ ਹੈ ਸਾਧ ਸੰਗਤ ਜੀ ਕਰਤਾਰਪੁਰ ਸਾਹਿਬ ਦੇ ਰਹਿਣ ਵਾਲੇ ਸਿੱਖ ਨੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਅੰਦਰ।
ਸੰਤ ਤੇਨ ਰੱਛਿਆ ਤੁਮ ਕਾਜ,
ਬੇਨਤੀ ਕਰਨ ਲੱਗਾ ਮਹਾਰਾਜ ਆਪ ਜੀ ਸੰਤਾਂ ਔਰ ਸਾਧੂਆਂ ਦੀ ਔਰ ਗਊ ਗਰੀਬ ਦੀ ਮਹਾਰਾਜ ਤੁਸੀਂ ਰੱਖਿਆ ਕਰਦੇ ਹੋ, ਆਪਣੇ ਦਾਸਾਂ ਦੀ ਔਰ ਮਹਾਰਾਜ ਗਊ ਗਰੀਬ ਦੇ ਤੁਸੀਂ ਰਖਵਾਲੇ ਹੋ, ਗਊ ਗਰੀਬ ਦੀ ਆਪ ਜੀ ਰੱਖਿਆ ਕਰਨ ਵਾਸਤੇ ਅਵਤਾਰ ਧਾਰਿਆ ਹੈ ਆਪ ਜੀ ਨੇ।
ਇਸ ਥਲ ਤੇ ਸ਼ੇਰ ਇੱਕ ਨੇਰੇ,
ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ ਸਿੱਖ ਬੇਨਤੀ ਕਰਦਾ ਹੈ, ਕਹਿੰਦਾ ਮਹਾਰਾਜ ਇਹ ਜਿੱਥੇ ਆਪ ਜੀ ਨੇ ਡੇਰਾ ਲਾਇਆ ਹੋਇਆ ਹੈ ਇਸ ਤੋਂ ਕੁਝ ਦੂਰੀ ਤੇ ਮਹਾਰਾਜ ਜੰਗਲ ਹੈ ਔਰ ਜੰਗਲ ਦੇ ਅੰਦਰ ਇੱਕ ਬੜਾ ਭਿਆਨਕ ਸ਼ੇਰ ਰਹਿੰਦਾ ਹੈ ਮਹਾਰਾਜ ਜੀ,
ਮਾਰਤ ਹੈ ਨਿਤ ਜੀਵ ਕਨੇਰੇ,
ਮਹਾਰਾਜ ਉਹ ਜਿਹੜਾ ਸ਼ੇਰ ਹੈ ਬਹੁਤ ਭਿਆਨਕ ਹੈ, ਜਿਸ ਨੂੰ ਦੇਖ ਕਰਕੇ ਬਹੁਤ ਡਰ ਆਉਂਦਾ ਹੈ ਔਰ ਮਹਾਰਾਜ ਬੜਾ ਖੂਨੀ ਹੈ, ਬਹੁਤ ਖੂਨ ਕਰਦਾ ਹੈ, ਬਹੁਤ ਜਿਹੜੇ ਜੀਵ ਨੇ ਉਹਨਾਂ ਦੇ ਤਾਈ ਮਾਰ ਕਰਕੇ ਖਾਂਦਾ ਹੈ।
ਮੈਂ ਕੀ ਗਊ ਸਮੂਨ ਕੇਤ,
ਸਤਿਗੁਰੂ ਮਹਾਰਾਜ ਜੀ ਨੂੰ ਬੇਨਤੀ ਕਰਨ ਲੱਗਾ ਇਹ ਸਿੱਖ ਦਾ ਨੁਕਸਾਨ ਹੋਇਆ ਸੀ ਇਸ ਕਰਕੇ ਮਹਾਰਾਜ ਜੀ ਨੂੰ ਬੇਨਤੀ ਕਰ ਰਿਹਾ ਹੈ ਆਣ ਕਰਕੇ, ਹੋਰਨਾਂ ਦਾ ਵੀ ਉਹ ਸ਼ੇਰ ਬੜਾ ਨੁਕਸਾਨ ਕਰਦਾ ਸੀ ਲੋਕਾਂ ਦਾ ਜੋ ਵੀ ਕੋਈ ਆਪਣੇ ਘਰੋਂ ਮੱਝਾਂ ਗਾਵਾਂ ਬਾਹਰ ਚਾਰਨ ਵਾਸਤੇ ਜੰਗਲ ਵਿਚ ਲਿਜਾਂਦੇ ਸਨ, ਉਹਨਾਂ ਨੂੰ ਉਹ ਹੱਲਾ ਕਰਕੇ ਛੱਕ ਜਾਂਦਾ ਸੀ। ਇਹ ਜੋ ਸ਼ੇਰ ਸੀ ਇਹ ਸਿੱਖ ਦਾ ਵੀ ਬੜਾ ਨੁਕਸਾਨ ਕੀਤਾ ਹੈ। ਇਹ ਸੋਚਿਆ ਇਸਨੇ ਕਿ ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰੂ ਜੀ ਹੀ ਇਹ ਸ਼ੇਰ ਦਾ ਉਧਾਰ ਕਰ ਸਕਦੇ ਨੇ, ਉਹ ਇਸ ਦੇ ਨਾਲ ਦੋ ਹੱਥ ਕਰ ਸਕਦੇ ਨੇ, ਇਸ ਵਾਸਤੇ ਮੈਂ ਜਾ ਕੇ ਬੇਨਤੀ ਕਰਾਂ ਔਰ ਇਹ ਜੋ ਗਊਆਂ ਦਾ ਘਾਤਕ ਸ਼ੇਰ ਹੈ ਇਸ ਨੂੰ ਨਾਸ ਕਰਵਾਵਾਂ। ਇਸ ਵਾਸਤੇ ਮਹਾਰਾਜ ਜੀ ਦੇ ਪਾਸ ਆਣ ਕੇ ਬੇਨਤੀ ਕਰ ਰਿਹਾ ਹੈ ਕਿ ਮਹਾਰਾਜ ਜੀ ਮੈਂ ਆਪਣੇ ਘਰੋਂ ਕੱਲ ਮੱਝਾਂ ਤੇ ਗਾਵਾਂ ਚਾਰਨ ਵਾਸਤੇ ਜੰਗਲ ਦੇ ਅੰਦਰ ਗਿਆ ਸਾਂ।
ਗਊ ਪ੍ਰਾਤ ਮੈਂ ਚਾਰਨ ਹੇਤ,
ਮਹਾਰਾਜ ਮੈਂ ਗਊਆਂ ਔਰ ਮੱਝਾਂ ਨੂੰ ਜਦੋਂ ਚਾਰਨ ਵਾਸਤੇ ਜੰਗਲ ਦੇ ਵਿਚ ਗਿਆ ਸੀ।
ਗੋ ਤਨ ਦੇਖੇ ਆਨ ਸੋ ਪਰਿਓ,
ਮਹਾਰਾਜ ਮੇਰੀਆਂ ਗਾਵਾਂ ਨੂੰ ਦੇਖ ਕਰਕੇ ਚੁਗਦੀਆਂ ਨੂੰ ਉਹ ਜਿਹੜਾ ਸ਼ੇਰ ਸੀ ਆਣ ਕਰਕੇ ਮਹਾਰਾਜ ਗਊਆਂ ਦੇ ਵਗ ਦੇ ਵਿਚ ਪੈ ਗਿਆ ਹੈ।
ਮਾਰ ਕਿਤ ਕੋ ਘਾਇਲ ਕਰਿਓ,
ਸਤਿਗੁਰੂ ਜੀ ਨੂੰ ਬੇਨਤੀ ਕਰ ਰਿਹਾ ਸਿੱਖ ਮਹਾਰਾਜ ਕਿੰਨੀਆਂ ਕੁ ਗਊਆਂ ਤੇ ਮਾਰ ਹੀ ਦਿੱਤੀਆਂ ਉਸਨੇ ਔਰ ਕਿੰਨੀਆਂ ਕੁ ਜਿਹੜੀਆਂ ਸੀ ਉਹ ਜ਼ਖਮੀ ਕਰ ਦਿੱਤੀਆਂ, ਭਾਵ ਉਹਨਾਂ ਦੇ ਸਰੀਰਾਂ ਤੇ ਜ਼ਖਮ ਲਾ ਦੇਣਾ ਕੀਤੇ।
ਮੈਂ ਤੱਕ ਸ਼ਰਨ ਆਪ ਕੀ ਆਇਓ,
ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰਾਂ ਨੂੰ ਸਿੱਖ ਬੇਨਤੀ ਕਰ ਰਿਹਾ ਹੈ ਮਹਾਰਾਜ ਇੱਕ ਆਪ ਜੀ ਦੀ ਸ਼ਰਨ ਤੱਕ ਕਰਕੇ ਆਪ ਜੀ ਦੀ ਚਰਨ ਸ਼ਰਨ ਦੇ ਅੰਦਰ ਮੈਂ ਆਇਆ ਹਾਂ, ਮਹਾਰਾਜ ਕਿਰਪਾ ਕਰੋ ਇਸ ਸ਼ੇਰ ਦਾ ਖਾਤਮਾ ਕਰ ਦਿਓ, ਇਸ ਨੂੰ ਮਹਾਰਾਜ ਨਾਸ ਕਰ ਦਿਓ, ਖਤਮ ਕਰ ਦਿਓ।
ਰਿਪੈ ਕਰੋ ਦਿਓ ਤ੍ਰਾਸ ਮਿਟਾਇਓ,
ਮਹਾਰਾਜ ਸਾਰੇ ਨਗਰ ਨੂੰ ਇਸ ਸ਼ੇਰ ਦਾ ਬੜਾ ਡਰ ਹੈ, ਬੜਾ ਭੈ ਹੈ ਸਾਰਿਆਂ ਦੇ ਮਨਾਂ ਦੇ ਅੰਦਰ। ਕੋਈ ਜੰਗਲ ਦੇ ਵਿਚ ਮਹਾਰਾਜ ਕੱਲਾ ਜਾਂਦਾ ਨਹੀਂ, ਉਧਰ ਕੋਈ ਗਊਆਂ ਨੂੰ ਔਰ ਮੱਝਾਂ ਨੂੰ ਚਾਰਨ ਵਾਸਤੇ ਨਹੀਂ ਜਾਂਦਾ। ਮਹਾਰਾਜ ਸਾਰੇ ਜਿਹੜੇ ਲੋਕ ਨੇ ਇਸ ਨਗਰ ਦੇ ਇਸ ਸ਼ੇਰ ਤੋਂ ਬਹੁਤ ਡਰਦੇ ਨੇ ਔਰ ਮਹਾਰਾਜ ਬੜਾ ਖੂਨੀ ਸ਼ੇਰ ਹੈ।
ਨਾਹੇ ਤਾਂ ਬਨ ਮੈਂ ਘਾਸ ਕਨੇਰੇ,
ਕਹਿਣ ਲੱਗਾ ਕਿ ਮਹਾਰਾਜ ਬਨ ਜੰਗਲ ਦੇ ਅੰਦਰ ਜੋ ਘਾਹ ਬਹੁਤ ਹੈ ਮੱਝਾਂ ਗਾਵਾਂ ਦੇ ਛਕਣ ਵਾਸਤੇ ਚੁਗਣ ਵਾਸਤੇ, ਇਸ ਵਾਸਤੇ ਮਹਾਰਾਜ ਨਹੀਂ ਤਾਂ ਡਰਦਾ ਉੱਥੇ ਕੋਈ ਜਾਵੇਗਾ ਨਹੀਂ ਉਸ ਜੰਗਲ ਦੇ ਵਿਚ ਮੱਝਾਂ ਗਾਵਾਂ ਚਾਰਨ ਵਾਸਤੇ।
ਅਬ ਡਰ ਜਾਈ ਨਹੀਂ ਕੋ ਨੇਰੇ,
ਮਹਾਰਾਜ ਉਸ ਦੇ ਡਰ ਨੂੰ ਜਾਣ ਕਰਕੇ ਕੋਈ ਵੀ ਆਪਣੇ ਜਿਹੜੇ ਪਸ਼ੂ ਹੈ ਉਹਨਾਂ ਨੂੰ ਲੈ ਕਰਕੇ ਨਹੀਂ ਜਾਵੇਗਾ ਉਸ ਦੇ ਪਾਸ, ਭਾਵ ਉਸ ਪਾਸੇ ਵੱਲ।
ਸੁਣ ਸਤਿਗੁਰ ਤਹਿ ਤੀਰਜ ਦੀਨੋ,
ਮਹਾਰਾਜ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਐਸਾ ਬਚਨ ਜਦੋਂ ਸੁਣਿਆ ਹੈ, ਐਸੀ ਬੇਨਤੀ ਸੁਣੀ ਹੈ, ਮਹਾਰਾਜ ਜੀ ਉਹ ਗੁਰਸਿੱਖ ਦੇ ਤਾਂ ਹੀ ਹੌਸਲਾ ਦਿੰਦੇ ਨੇ, ਧੀਰਜ ਦਿੰਦੇ ਹਨ, ਧੀਰਜ ਦੇ ਸਹਿਤ ਬਚਨ ਕਹਿੰਦੇ ਨੇ।
ਦਾਸ ਸੰਗ ਐਸੇ ਬਚ ਕੀਨੋ,
ਮਹਾਰਾਜ ਜੀ ਕਹਿਣ ਲੱਗੇ ਭਾਈ ਤੁਸੀਂ ਫਿਕਰ ਨਾ ਕਰੋ, ਅਸੀਂ ਇਸ ਸ਼ੇਰ ਦਾ ਕੋਈ ਇੰਤਜ਼ਾਮ ਕਰਦੇ ਹਾਂ, ਭਾਵੇਂ ਇਸ ਦੇ ਨਾਲ ਦੋ ਹੱਥ ਕਰਦੇ ਹਾਂ। ਸਤਿਗੁਰੂ ਮਹਾਰਾਜ ਜੀ ਨੇ ਇਸ ਤਰ੍ਹਾਂ ਧੀਰਜ ਦੇ ਕਰਕੇ ਉਹ ਗੁਰਸਿੱਖ ਨੂੰ ਔਰ ਮਹਾਰਾਜ ਜੀ ਨੇ ਆਪਣੇ ਸੇਵਾਦਾਰ ਸਿੱਖ ਨੂੰ ਹੁਕਮ ਕੀਤਾ ਹੈ,
ਪੂਰਨ ਆਣ ਤੁਰੰਗ ਹਮਾਰਾ।
ਮਹਾਰਾਜ ਛੇਵੇਂ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਸਾਡਾ ਘੋੜਾ ਛੇਤੀ ਤਿਆਰ ਬਰ ਤਿਆਰ ਕਰਕੇ ਲਿਆਉਣਾ ਕਰੋ, ਘੋੜੇ ਤੇ ਕਾਠੀ ਕੱਸ ਕੇ ਘੋੜੇ ਦੇ ਉੱਤੇ ਸਾਰੇ ਸਾਜ ਵਾਜ ਪਾ ਕਰਕੇ ਤਿਆਰ ਬਰ ਤਿਆਰ ਕਰਕੇ ਸਾਡੇ ਕੋਲ ਲਿਆਉਣਾ ਕਰੋ।
ਸੁਣਤ ਹੁਕਮ ਕੋ ਜ਼ੀਨ ਸੁਧਾਰਾ,
ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਹੁਕਮ ਦੇ ਤਾਂ ਹੀ ਸੁਣ ਕਰਕੇ ਗੁਰਸਿੱਖ ਨੇ ਉਸੇ ਵਕਤ ਹੀ ਪਾਤਸ਼ਾਹ ਸਤਿਗੁਰਾਂ ਦੇ ਹੁਕਮ ਨੂੰ ਪਾ ਕਰਕੇ ਘੋੜੇ ਨੂੰ ਜਾ ਕਰਕੇ ਕਾਜਾ ਦਿੱਤਾ ਹੈ, ਲਗਾਮ ਦਿੱਤੀ ਹੈ ਜੋ ਕੰਡਿਆਲਾ ਮੂੰਹ ਦੇ ਵਿਚ ਪਾਇਆ ਹੈ ਔਰ ਸਾਧ ਸੰਗਤ ਜੀ ਸਾਰੀ ਘੋੜੇ ਦੀ ਤਿਆਰੀ ਕੀਤੀ ਹੈ ਕਾਠੀ ਪਾ ਕਰਕੇ।
ਪੈਂਦਾ ਵਿਧੀਆ ਆਦ ਜੇ ਸੂਰ,
ਔਰ ਸਾਰੇ ਸੂਰਮਿਆਂ ਦੇ ਵਿਚ ਖਬਰ ਹੋ ਗਈ, ਸੁੱਧ ਹੋ ਗਈ ਔਰ ਕਿ ਮਹਾਰਾਜ ਛੇਵੇਂ ਪਾਤਸ਼ਾਹ ਜੀ ਸ਼ਿਕਾਰ ਨੂੰ ਚੱਲੇ ਹਨ ਔਰ ਸਾਰੇ ਮਹਾਰਾਜ ਜੀ ਦੇ ਜਿਹੜੇ ਸ਼ਸਤਰਧਾਰੀ ਸੂਰਮੇ ਸਨ ਭਾਈ ਪੈਂਦੇ ਖਾਂ ਵਰਗੇ, ਬਾਬਾ ਵਿਧੀ ਚੰਦ ਸਾਹਿਬ ਜੀ ਵਰਗੇ, ਐਸੇ ਸਾਰੇ ਯੋਧੇ ਕਹਿੰਦੇ ਤਿਆਰ ਬਰ ਤਿਆਰ ਹੋਏ ਨੇ ਜਿਨ੍ਹਾਂ ਨੂੰ ਐਸਾ ਕੰਮ ਵੇਖ ਕਰਕੇ ਚਾਹ ਚੜਦਾ ਸੀ। ਸੋ ਐਸੇ ਯੋਧੇ ਬਹਾਦਰ ਸਾਰੇ ਕਹਿੰਦੇ ਤਿਆਰ ਬਰ ਤਿਆਰ ਹੋਏ ਹਨ ਬਾਬਾ ਵਿਧੀ ਚੰਦ ਜੀ ਆਦਿ ਕਸੂਰ ਮੇ
ਤਿਆਰ ਤੁਰਤ ਲਖ ਚੜੇ ਹਜ਼ੂਰ।
ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਸਾਰੀ ਫੌਜ ਨੂੰ ਤਿਆਰ ਬਰਤਿਆਰ ਹੋਇਆ ਜਾਣ ਕਰਕੇ ਮਹਾਰਾਜ ਜੀ ਆਪ ਘੋੜੇ ਦੇ ਉੱਪਰ ਸਵਾਰ ਹੋਏ ਹਨ।
ਹੈ ਕੋ ਹੇਰ ਜੋ ਹੈ ਉਹ ਤਿਆਰ।
ਸਤਿਗੁਰੂ ਜੀ ਨੇ ਦੇਖਿਆ ਕਿ ਸਾਰੀ ਫੌਜ ਤਿਆਰ ਬਰਤਿਆਰ ਹੈ, ਸਾਡਾ ਵੀ ਘੋੜਾ ਤੁਰੰਗ ਤਿਆਰ ਬਰਤਿਆਰ ਹੈ, ਔਰ ਮਹਾਰਾਜ ਜੀ ਆਪ ਵੀ ਤਿਆਰ ਬਰਤਿਆਰ ਹੋਏ ਹਨ।
ਸਤਿਗੁਰ ਭਏ ਤੁਰਤ ਅਸਵਾ।
ਘੋੜਾ ਤਿਆਰ ਵੇਖ ਕਰਕੇ ਔਰ ਸਾਰੇ ਸੂਰਮਿਆਂ ਦੀ ਤਿਆਰੀ ਵੇਖ ਕਰਕੇ ਮੀਰੀ ਪੀੜੀ ਦੇ ਮਾਲਕ ਸਤਿਗੁਰੂ ਮਹਾਰਾਜ ਜੀ ਆਪ ਤਿਆਰ ਬਰ ਤਿਆਰ ਹੋਏ ਨੇ, ਘੋੜੇ ਤੇ ਸਵਾਰ ਹੋਏ ਨੇ ਮਹਾਰਾਜ।
ਸੰਘ ਸੁਪਤ 100 ਛੱਡ ਚਾਲੇ।
100 ਸੂਰਮਾ ਸ਼ਸਤਰ ਧਾਰੀ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਨਾਲ ਚੜ ਕਰਕੇ ਚੱਲਿਆ ਹੈ ਘੋੜਿਆਂ ਦੇ ਉੱਪਰ ਸਵਾਰ ਹੋ ਕਰਕੇ। ਕੁਝ ਸੂਰਮੇ ਪੈਦਲ ਹਨ ਮਹਾਰਾਜ ਜੀ ਦੇ ਨਾਲ, ਔਰ ਕੁਝ ਜਿਹੜੇ ਸੂਰਮੇ ਨੇ ਉਹ ਘੋੜਿਆਂ ਉੱਪਰ ਸਵਾਰ ਨੇ, ਔਰ ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਆਪ ਘੋੜੇ ਤੇ ਸਵਾਰ ਹੋ ਕਰਕੇ ਮਹਾਰਾਜ ਜੀ ਅੱਗੇ ਅੱਗੇ ਜਾ ਰਹੇ ਨੇ ਸਾਰੇ ਸੂਰਮਿਆਂ ਦੇ। ਸਾਰੇ ਸੂਰਮੇ ਮਹਾਰਾਜ ਜੀ ਦੇ ਪਿੱਛੇ ਪਿੱਛੇ ਹਨ।
ਅੱਗੇ ਕਰ ਸਿੱਖ ਗਮਨੇ ਨਾਲੇ।
ਔਰ ਮਹਾਰਾਜ ਜੀ ਨੇ ਆਪਣਾ ਘੋੜਾ ਸਿੱਖਾਂ ਦੇ ਨਾਲੋਂ ਅੱਗੇ ਕਰਕੇ ਮਹਾਰਾਜ ਜੀ ਜਾ ਰਹੇ ਨੇ ਘੋੜੇ ਦੇ ਉੱਪਰ, ਔਰ ਸਾਰੇ ਸਿੱਖ ਕਹਿੰਦੇ ਪਿੱਛੇ ਪਿੱਛੇ ਮਹਾਰਾਜ ਜੀ ਦੇ ਆ ਰਹੇ ਹਨ।
ਜੈ ਦੇਖਿਓ ਸੋ ਥਾਨ ਦਿਖਾਵਾ।
ਸੋ ਜਾ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਉਹ ਥਾਂ ਦੇਖਿਆ ਜਿੱਥੇ ਸ਼ੇਰ ਦਾ ਵਾਸਾ ਸੀ, ਜਿਸ ਜਗ੍ਹਾ ਦੇ ਉੱਪਰ ਉਹ ਭਿਆਨਕ ਸ਼ੇਰ ਰਹਿੰਦਾ ਸੀ, ਉਸ ਜਗ੍ਹਾ ਉੱਪਰ ਮਹਾਰਾਜ ਜੰਗਲ ਵਿੱਚ ਪਹੁੰਚ ਗਏ ਨੇ ਸਤਿਗੁਰੂ ਮਹਾਰਾਜ ਜੀ।
ਜਾਏ ਪ੍ਰਵੇਸ਼ੇ ਬਨ ਕੇ ਥਾਵਾ।
ਔਰ ਜਿਹੜਾ ਬਨ ਜੰਗਲ ਸੀ ਉਸ ਜਗ੍ਹਾ ਦੇ ਉੱਪਰ ਜਾ ਕਰਕੇ ਮਹਾਰਾਜ ਪ੍ਰਵੇਸ਼ ਹੋਏ ਨੇ ਸਾਰੇ ਸੂਰਮਿਆਂ ਸ਼ਸਤਰਧਾਰੀ ਯੋਧਿਆਂ ਦੇ ਸਮੇਤ।
ਕਾਨਨ ਗਾਡੋ ਬਹੁਤ ਬਿਲੋਕਾ।
ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਦੇਖਿਆ ਕਿ ਜਿਹੜਾ ਕਾਨਨ ਜੰਗਲ ਹੈ ਇਹ ਬੜਾ ਸੰਘਣਾ ਹੈ, ਬਹੁਤ ਸੰਘਣੇ ਦਰਖਤ ਨੇ, ਔਰ ਇੱਥੇ ਘੋੜੇ ਦੇ ਉੱਪਰ ਸਵਾਰ ਹੋ ਕਰਕੇ ਅੱਗੇ ਜਾਣਾ ਬੜਾ ਮੁਸ਼ਕਲ ਹੈ। ਮਹਾਰਾਜ ਜੀ ਨੇ ਇਹ ਮਨ ਵਿੱਚ ਵਿਚਾਰਿਆ ਹੈ।
ਜਹਾਂ ਗਮਨ ਹੈ ਕੋ ਮਗ ਰੋਕਾ।
ਸਤਿਗੁਰੂ ਮਹਾਰਾਜ ਜੀ ਮਨ ਵਿੱਚ ਵਿਚਾਰ ਕਰਦੇ ਨੇ ਕਿ ਘੋੜੇ ਦੇ ਉੱਪਰ ਸਵਾਰ ਹੋ ਕਰਕੇ ਅੱਗੇ ਜਾਣਾ ਬੜਾ ਮੁਸ਼ਕਲ ਹੈ, ਕਿਉਂਕਿ ਜੰਗਲ ਬੜਾ ਸੰਘਣਾ ਹੈ, ਦਰਖਤ ਬੜੇ ਸੰਘਣੇ ਨੇ, ਇਸ ਵਾਸਤੇ ਅੱਗੇ ਜਾਇਆ ਨਹੀਂ ਜਾ ਸਕਦਾ ਘੋੜੇ ਤੇ ਸਵਾਰ ਹੋ ਕਰਕੇ।
ਤੇ ਸਿੱਖ ਨੇ ਸੋ ਥਾਨ ਬਤਾਇਓ।
ਜਿਹੜੇ ਸਿੱਖ ਨੇ ਕਰਤਾਰਪੁਰ ਦੇ ਨੇ ਆਣ ਕਰਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਸੀ ਨਾ ਸ਼ੇਰ ਦਾ ਸ਼ਿਕਾਰ ਕਰਨ ਵਾਸਤੇ, ਸੋ ਉਹ ਹੀ ਸਿੱਖ ਮਹਾਰਾਜ ਜੀ ਦੇ ਨਾਲ ਹੈ। ਉਹ ਸਿੱਖ ਨੇ ਦੱਸਿਆ ਕਿ ਮਹਾਰਾਜ ਉਹ ਜਿਹੜੀ ਥਾਂ ਹੈ ਉਸ ਜਗ੍ਹਾ ਦੇ ਉੱਪਰ ਮਹਾਰਾਜ ਸ਼ੇਰ ਰਹਿੰਦਾ ਹੈ।
ਕੇਹਰ ਤਾਂ ਨਦਰ ਨਾ ਆਇਓ।
ਸਤਿਗੁਰੂ ਮਹਾਰਾਜ ਜੀ ਨੇ ਉਧਰ ਨੂੰ ਦੇਖਿਆ, ਹੋਰ ਸੂਰਮਿਆਂ ਨੇ ਵੀ ਆਪਣੀ ਨਿਗਾਹ ਦੇ ਨਾਲ ਚਲਾ ਕਰਕੇ ਦੇਖਿਆ ਇਧਰ ਉਧਰ, ਪਰ ਕਹਿੰਦੇ ਉਹ ਜਿਹੜਾ ਸ਼ੇਰ ਸੀ ਨਜ਼ਰ ਨਾ ਆਇਆ, ਦਿਖਿਆ ਨਾ ਉਸ ਜਗ੍ਹਾ ਦੇ ਉੱਪਰ।
ਗੁਰ ਲਾਗੇ ਤੇ ਕਰਨ ਅਖੇਰੇ।
ਸਤਿਗੁਰੂ ਮਹਾਰਾਜ ਜੀ ਨੇ ਵੀ ਦੇਖਿਆ ਪਰ ਉੱਥੇ ਸ਼ੇਰ ਨਜ਼ਰ ਨਾ ਆਇਆ। ਜਿਸ ਵਕਤ ਸ਼ੇਰ ਨਜ਼ਰ ਨਾ ਆਇਆ ਤਾਂ ਸਤਿਗੁਰੂ ਮਹਾਰਾਜ ਜੀ ਹੋਰ ਜਾਨਵਰਾਂ ਦਾ ਸ਼ਿਕਾਰ ਕਰਨ ਲੱਗ ਗਏ। ਮਹਾਰਾਜ ਜੀ ਉੱਥੇ ਹੋਰ ਜਾਨਵਰਾਂ ਦਾ ਸਤਿਗੁਰਾਂ ਨੇ ਸ਼ਿਕਾਰ ਕੀਤਾ ਹੈ, ਹੋਰ ਜਾਨਵਰਾਂ ਦਾ ਉਧਾਰ ਕੀਤਾ ਹੈ, ਟੇਢੀਆਂ ਮੇਢੀਆਂ ਜੂਨਾਂ ਤੋਂ ਬਚਾਇਆ ਹੈ।
ਸੂਕਰ ਸਸੇ ਮਿਰਗਾਨ ਕਨੇਰੇ।
ਔਰ ਬਹੁਤ ਸਾਰੇ ਕਹਿੰਦੇ ਜਿਹੜੇ ਸੂਕਰ ਸੂਰ ਹਨ, ਜੰਗਲੀ ਸੂਰ, ਉਨ੍ਹਾਂ ਦਾ ਸਤਿਗੁਰੂ ਜੀ ਨੇ ਸ਼ਿਕਾਰ ਕੀਤਾ ਹੈ, ਜੰਗਲੀ ਸੂਰਾਂ ਦਾ, ਔਰ ਸਸੇ ਨਾਮ ਖਰਗੋਸ਼ ਸਹੇ ਉਨ੍ਹਾਂ ਦਾ ਸ਼ਿਕਾਰ ਸਤਿਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਕਰਨਾ ਕੀਤਾ ਹੈ, ਔਰ ਸੂਕਰ ਸੂਰ ਔਰ ਸਹੇ ਐਸੇ ਜਿਹੜੇ ਜਾਨਵਰ ਹਨ ਉਨ੍ਹਾਂ ਦਾ ਮਹਾਰਾਜ ਜੀ ਨੇ ਸ਼ਿਕਾਰ ਖੇਡ ਕਰਕੇ ਇਨ੍ਹਾਂ ਜਾਨਵਰਾਂ ਨੂੰ ਮਹਾਰਾਜ ਜੀ ਨੇ ਤਾਰਨਾ ਕੀਤਾ ਹੈ ਅਸੀਂ ਜੂਨ ਤੋਂ।
ਸਭ ਸੋ ਕਹਿਓ ਖੋਜੀਐ ਸ਼ੇਰ।
ਔਰ ਕਹਿੰਦੇ ਸਤਿਗੁਰੂ ਮਹਾਰਾਜ ਜੀ ਇਨ੍ਹਾਂ ਸਾਰੇ ਜਾਨਵਰਾਂ ਨੂੰ ਬੜੀ ਉੱਚੀ ਆਵਾਜ਼ ਦੇ ਵਿੱਚ ਕਹਿੰਦੇ ਨੇ, ਹਿਰਨਾਂ ਦੇ ਤਾਈ, ਮਿਰਗਾਂ ਦੇ ਤਾਈ, ਸਹਿਆਂ ਦੇ ਤਾਈ, ਔਰ ਸੂਕਰ ਸੂਰਾਂ ਦੇ ਤਾਈ ਕਿ ਭਾਈ ਤੁਸੀਂ ਸ਼ੇਰ ਜਿਹੜਾ ਤੁਹਾਡਾ ਜੰਗਲ ਦਾ ਰਾਜਾ ਹੈ ਕਿੱਥੇ ਹੈ, ਉਹ ਉਸ ਦੇ ਨਾਲ ਅਸੀਂ ਦੋ ਹੱਥ ਕਰਨੇ ਨੇ, ਉਹਨੂੰ ਲੱਭਣਾ ਕਰੋ, ਉਹਨੂੰ ਖੋਜਣਾ ਕਰੋ।
ਉਤ ਫਿਰ ਕਰ ਲੀਜਾ ਹੇਰ।
ਮਹਾਰਾਜ ਛੇਵੇਂ ਪਾਤਸ਼ਾਹ ਜੀ ਕਹਿਣ ਲੱਗੇ ਇਨ੍ਹਾਂ ਜਾਨਵਰਾਂ ਦੇ ਤਾਈ ਕਿ ਇਧਰ ਉਧਰ ਫਿਰ ਕਰਕੇ ਸਾਨੂੰ ਦੱਸਣਾ ਕਰੋ ਕਿ ਕਿੱਥੇ ਹੈ ਤੁਹਾਡੇ ਜੰਗਲ ਦਾ ਰਾਜਾ, ਤੁਹਾਡਾ ਸ਼ੇਰ, ਉਸ ਦੇ ਨਾਲ ਅਸੀਂ ਅੱਜ ਦੋ ਹੱਥ ਕਰਨੇ ਨੇ, ਭਾਵ ਉਸ ਦੇ ਨਾਲ ਜੰਗ ਕਰਨਾ ਹੈ।
ਮਿਖ ਖਾਏ ਤ੍ਰਿਪਤ ਹੋਏ ਪਰਿਓ।
ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਕਿ ਸ਼ੇਰ ਦਾ ਤੇ ਇਹੋ ਕੰਮ ਹੈ, ਬਸ ਖਾ ਲਿਆ ਤੇ ਸੌ ਲਿਆ, ਸ਼ਿਕਾਰ ਕਰ ਲਿਆ ਔਰ ਛਕ ਲਿਆ ਤੇ ਬਸ ਸੌ ਲਿਆ ਤੇ ਫਿਰ ਸ਼ਿਕਾਰ ਕਰ ਲਿਆ। ਇਸ ਵਾਸਤੇ ਮਹਾਰਾਜ ਕਹਿੰਦੇ ਆਮਿਖ ਖਾਏ ਤ੍ਰਿਪਤ ਹੋਏ ਪਰਿਓ। ਆਮਿਖ ਨਾਮ ਹੈ ਮਾਸ ਦਾ, ਕਹਿੰਦੇ ਮਾਸ ਖਾ ਕਰਕੇ ਰੱਜ ਤ੍ਰਿਪਤ ਰੱਜ ਕਰਕੇ ਕਿਤੇ ਸੁੱਤਾ ਪਿਆ ਹੋਵੇਗਾ।
ਨਹਿ ਗਮ ਨਿਓ ਕਿਤ ਉਧਰ ਜੇ ਪਰਿਓ।
ਆਸ਼ਾ ਸਤਿਗੁਰੂ ਜੀ ਕਹਿਣ ਲੱਗੇ ਜੇ ਉਸ ਦਾ ਉਧਰ ਪੇਟ ਭਰਿਆ ਹੋਇਆ ਹੋਵੇਗਾ ਨਾ, ਜੇ ਭੁੱਖਾ ਨਾ ਹੋਵੇਗਾ, ਫਿਰ ਉਹ ਕਿਸ ਪਾਸੇ ਨਹੀਂ ਗਿਆ ਹੋਵੇਗਾ, ਫਿਰ ਤੇ ਇੱਥੇ ਹੀ ਹੋਵੇਗਾ ਜੇ ਉਹ ਰੱਜਿਆ ਹੋਇਆ ਹੋਵੇਗਾ।
ਸੁਪਤ ਹੋਏ ਕਿਸ ਝਾੜ ਮਝਾ।
ਮਹਾਰਾਜ ਛੇਵੇਂ ਪਾਤਸ਼ਾਹ ਜੀ ਕਹਿੰਦੇ ਨੇ ਸਿੱਖਾਂ ਦੇ ਤਾਂ ਹੀ ਕਿਸੇ ਝਾੜੀ ਦੇ ਵਿਚ ਸੁੱਤਾ ਹੋਵੇਗਾ, ਇਧਰ ਉਧਰ ਦੇਖਣਾ ਕਰੋ ਕਿ ਕਿੱਥੇ ਹੈ, ਲੱਭਣਾ ਕਰੋ ਉਸ ਨੂੰ।
ਕਰੋ ਤਫੰਗਣ ਕੋ ਕੜਕਾ।
ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਹੁਕਮ ਦੇ ਦਿੱਤਾ ਸਿੱਖਾਂ ਨੂੰ, ਕਹਿਣ ਲੱਗੇ ਬੰਦੂਕਾਂ ਦੇ ਵਿਚੋਂ ਗੋਲੀਆਂ ਚਲਾਉਣਾ ਕਰੋ, ਕਾੜ ਕਾੜ ਦੀ ਆਵਾਜ਼ ਕਰੋ, ਔਰ ਜਦੋਂ ਕਾੜ ਕਾੜ ਦੀ ਆਵਾਜ਼ ਸੁਣੇਗਾ ਸ਼ੇਰ, ਉਹ ਪਤਾ ਲੱਗ ਜਾਵੇਗਾ, ਉਹ ਵੀ ਅੱਗਿਓ ਜਵਾਬ ਦੇਵੇਗਾ ਸਾਡੀਆਂ ਬੰਦੂਕਾਂ ਦੀ ਆਵਾਜ਼ ਸੁਣ ਕਰਕੇ। ਸਿੱਖਾਂ ਦੇ ਹੁਕਮ ਸੁਣਦਿਆਂ ਸਾਰ ਹੀ ਕਹਿੰਦੇ ਆਪੋ ਆਪਣੀਆਂ ਬੰਦੂਕਾਂ ਤਿਆਰ ਬਰ ਤਿਆਰ ਸਨ ਸਾਰੇ ਯੋਧਿਆਂ ਦੇ ਕੋਲ, ਔਰ ਆਪੋ ਆਪਣੀਆਂ ਬੰਦੂਕਾਂ ਜਿਹੜੀਆਂ ਚਲਾਈਆਂ ਹਨ, ਔਰ ਬੜੀ ਆਵਾਜ਼ ਹੋਈ ਹੈ।
ਇਤ ਉਤ ਤੇ ਗਣ ਤੁਪਕ ਚਲਾਈ।
ਇਧਰ ਉਧਰੋਂ ਸੂਰਮਿਆਂ ਨੇ ਸਾਰੇ ਜੰਗਲ ਦੇ ਅੰਦਰ ਬਹੁਤ ਜ਼ਿਆਦੀਆਂ ਬੰਦੂਕਾਂ ਦੀ ਜਦੋਂ ਆਵਾਜ਼ ਹੋਈ ਹੈ ਚੱਲਣ ਦੀ, ਔਰ ਸਾਰਿਆਂ ਸੂਰਮਿਆਂ ਦੇ ਕੋਲ ਜਿਨ੍ਹਾਂ ਜਿਨ੍ਹਾਂ ਸੂਰਮਿਆਂ ਕੋਲ ਬੰਦੂਕਾਂ ਸੀ, ਉਨ੍ਹਾਂ ਨੇ ਬੰਦੂਕਾਂ ਚੋਂ ਗੋਲੀਆਂ ਛੱਡੀਆਂ ਹਨ।
ਜਾਗੇ ਉਹ ਸ਼ੇਰ ਲੀਨ ਅੰਗੁਰਾਈ।
ਔਰ ਇਹ ਜਿਹੜਾ ਸ਼ੇਰ ਸੀ ਜਦੋਂ ਇਸ ਨੇ ਬੰਦੂਕਾਂ ਚੱਲਣ ਦੀ ਆਵਾਜ਼ ਨੂੰ ਸੁਣਿਆ, ਉਸ ਸਮੇਂ ਕਹਿੰਦੇ ਇਸ ਨੇ ਫਿਰ ਆਕੜ ਲਿਆ ਉੱਠ ਕਰਕੇ, ਭਾਵ ਉੱਠਿਆ ਹੈ ਧਰਤੀ ਤੋਂ, ਔਰ ਬੜੇ ਜ਼ੋਰ ਦੇ ਨਾਲ ਆਪਣਾ ਸਾਰਾ ਸਰੀਰ ਜਿਹੜਾ ਹੈ ਉਸ ਨੂੰ ਛਾਂਟਿਆ ਹੈ ਇਸ ਨੇ, ਔਰ ਆਕੜ ਲੈਣਾ ਕੀਤਾ ਬੜੀ ਉੱਚੀ ਆਵਾਜ਼ ਦੇ ਸਹਿਤ।
ਮਹਾ ਕੇਰੀ ਭੀਖਣ ਭਾਰਾ।
ਕਵੀ ਭਾਈ ਸੰਤੋਖ ਸਿੰਘ ਜੀ ਉਹ ਸ਼ੇਰ ਦਾ ਜਿਹੜਾ ਚੱਕਰ ਚੇਨ ਹੈ ਉਹਨੂੰ ਵਰਣਨ ਕਰਦੇ ਨੇ, ਕਥਨ ਕਰਦੇ ਨੇ ਉਹਦੇ ਬਾਰੇ। ਕਹਿੰਦੇ ਮਹਾ ਕੇਹਰੀ ਭੀਖਣ ਭਾਰਾ, ਕਹਿੰਦੇ ਬਹੁਤ ਵੱਡਾ ਸ਼ੇਰ ਹੈ ਇਹ, ਔਰ ਭੀਖਣ ਨਾਮ ਬੜਾ ਭਿਆਨਕ ਹੈ, ਭੈਦਾਇਕ ਹੈ, ਜਿਹੜਾ ਵੀ ਇਸ ਨੂੰ ਦੇਖਦਾ ਹੈ ਉਹ ਹੀ ਡਰ ਜਾਂਦਾ ਹੈ, ਐਡਾ ਭਿਆਨਕ ਸ਼ੇਰ ਹੈ।
ਬੜੀ ਬੇਲ ਲਾਂਗੁਲ ਵੱਡਤਾ।
ਇਸ ਦੀ ਜਿਹੜੀ ਕਹਿੰਦੇ ਲੰਬਾਈ ਹੈ ਬਹੁਤ ਜ਼ਿਆਦਾ ਲੰਬਾ ਹੈ, ਔਰ ਇਹਦੀ ਜਿਹੜੀ ਪਿੱਠ ਹੈ ਉਹ ਬੜੀ ਚੌੜੀ ਹੈ, ਔਰ ਐਸਾ ਕਹਿੰਦੇ ਸ਼ੇਰ ਹੈ ਇਹ।
ਮੁੱਖ ਪਸਾਰ ਕਰ ਤਬ ਜੰਭਾਯੋ।
ਜਦੋਂ ਇਸ ਨੇ ਬੰਦੂਕਾਂ ਦੀ ਆਵਾਜ਼ ਨੂੰ ਸੁਣਿਆ ਸ਼ੇਰ ਨੇ, ਉਸ ਵਕਤ ਉੱਠ ਕਰਕੇ ਆਕੜ ਲਿਆ ਹੈ ਔਰ ਆਵਾਸੀ ਲਈ ਹੈ, ਔਰ ਬੜੀ ਆਵਾਜ਼ ਦੇ ਨਾਲ ਗਰਜਿਆ ਹੈ।
ਗਰਜਿਓ ਪੂਰ ਸਭਿਨ ਸੁਣ ਪਾਇਓ।
ਜਦੋਂ ਇਸ ਸ਼ੇਰ ਨੇ ਗਰਜ ਮਾਰੀ ਹੈ, ਗਰਜਣਾ ਕੀਤਾ ਹੈ ਬੰਦੂਕਾਂ ਦੀ ਆਵਾਜ਼ ਨੂੰ ਸੁਣ ਕੇ, ਉਸ ਵਕਤ ਸਾਰੇ ਸੂਰਮਿਆਂ ਨੇ ਸੁਣਨਾ ਕੀਤਾ ਹੈ ਸ਼ੇਰ ਦੀ ਗਰਜ ਨੂੰ ਉਸ ਵਕਤ।
ਬਿਖਮ ਸਥਾਨ ਝਾੜ ਤੇ ਧਰੇ।
ਔਰ ਕਈਆਂ ਸੂਰਮਿਆਂ ਨੇ ਫਿਰ ਉਧਰ ਨੂੰ ਦੇਖ ਲਿਆ ਜਿੱਧਰੋਂ ਇਹ ਸ਼ੇਰ ਦੀ ਆਵਾਜ਼ ਆਈ ਸੀ, ਬੜੇ ਬਿਖਮ ਬੜੇ ਔਖੇ ਥਾਂ ਤੇ ਇਹ ਸ਼ੇਰ ਖੜਾ ਹੈ, ਭਾਵ ਜਿੱਥੇ ਜਾਣਾ ਬੜਾ ਮੁਸ਼ਕਲ ਹੈ ਥਾਂ ਦੇ ਉੱਪਰ, ਉਸ ਜਗ੍ਹਾ ਦੇ ਉੱਪਰ ਕਹਿੰਦੇ ਇਹ ਸ਼ੇਰ ਹੈ ਝਾੜ ਕੇ ਤਰੇ, ਜੋ ਬਹੁਤ ਜ਼ਿਆਦੀਆਂ ਝਾੜੀਆਂ ਹਨ, ਬੜੇ ਕੰਡਿਆਂ ਵਾਲੇ ਹੋਰ ਅਨੇਕ ਤਰ੍ਹਾਂ ਦੇ ਜਿੱਥੇ ਦਰਖਤਾਂ ਦੀ ਬੜੀ ਸੰਘਣੀ ਝੰਗੀ ਹੈ, ਉਸ ਜਗ੍ਹਾ ਦੇ ਉੱਪਰ ਕਹਿੰਦੇ ਇਹ ਸ਼ੇਰ ਖੜਾ ਹੈ।
ਤਹਾਂ ਬਿਲੋ ਕਿਉ ਪਤ ਸੁਧ ਕਰੇ।
ਐਸੇ ਔਖੇ ਥਾਂ ਬਿਖਮ ਥਾਂ ਦੇ ਉੱਪਰ ਖੜੇ ਹੋਏ ਸ਼ੇਰ ਨੂੰ ਦੇਖ ਕਰਕੇ ਸਿੱਖਾਂ ਨੇ ਆਣ ਕਰਕੇ ਪਾਤਸ਼ਾਹ ਸਤਿਗੁਰਾਂ ਨੂੰ ਦੱਸਿਆ ਕਿ ਮਹਾਰਾਜ ਉਸ ਪਾਸੇ ਵੱਲ ਜਿਹੜਾ ਸ਼ੇਰ ਹੈ ਖੜਾ ਹੈ।
ਸੁਨ ਗੁਰ ਬਲੀ ਤਹਾਂ ਚਲ ਗਏ।
ਛੇਵੇਂ ਪਾਤਸ਼ਾਹ ਮਹਾਰਾਜ ਜੀ ਬੜੇ ਬਲੀ ਹਨ, ਐਸੇ ਬਲੀ ਸਨ ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰੂ ਜੀ, ਜਿਨ੍ਹਾਂ ਵਰਗਾ ਬਲੀ ਲੱਖਾਂ ਪਤਾਲਾਂ ਲੱਖਾਂ ਆਕਾਸ਼ਾਂ ਦੇ ਵਿਚ ਨਾ ਹੀ ਹੋਇਆ ਹੈ ਤੇ ਨਾ ਹੀ ਹੁਣ ਹੈ ਤੇ ਨਾ ਹੀ ਗਾਂ ਆਵੇਗਾ। ਐਸੇ ਬਲੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਦੋਂ ਸਿੱਖਾਂ ਦੇ ਪਾਸੋਂ ਸੁਣਿਆ ਕਿ ਫਲਾਣੀ ਜਗ੍ਹਾ ਦੇ ਉੱਪਰ ਸ਼ੇਰ ਹੈ, ਬਲੀ ਸਤਿਗੁਰੂ ਮਹਾਰਾਜ ਜੀ ਬਲ ਦੇ ਘਰ ਮਹਾਰਾਜ ਉਸ ਜਗ੍ਹਾ ਵੱਲ ਨੂੰ ਗਏ ਹਨ।
ਕੇਹਰ ਪੀਖਣ ਦੇਖਤ ਭਏ।
ਮਹਾਰਾਜ ਜੋ ਭਿਆਨਕ ਸ਼ੇਰ ਸੀ ਉਸ ਸ਼ੇਰ ਦੇ ਜਾ ਕਰਕੇ ਮਹਾਰਾਜ ਜੀ ਨੇ ਉਸ ਨੂੰ ਦਰਸ਼ਨ ਦਿੱਤੇ ਨੇ ਆਪਣੇ। ਔਰ ਉਸ ਦਾ ਸਾਰਾ ਚੱਕਰ ਚਿਹਨ ਦੇਖਿਆ ਹੈ।
ਦੇਖਮ ਥਾਨ ਸੋ ਖਰਿਓ ਨਹਿਰਿਓ।
ਪਾਤਸ਼ਾਹ ਸਤਿਗੁਰੂ ਜੀ ਨੇ ਦੇਖਿਆ ਕਿ ਬੜੀ ਔਖੀ ਜਗ੍ਹਾ ਦੇ ਉੱਪਰ ਇਹ ਸ਼ੇਰ ਖੜਾ ਹੈ, ਬੜੀ ਸੰਘਣੀ ਜਗ੍ਹਾ ਹੈ, ਇੱਥੇ ਜਾਣਾ ਘੋੜੇ ਦੇ ਉੱਪਰ ਸਵਾਰ ਹੋ ਕਰਕੇ ਅੱਗੇ ਜਾਣਾ ਬੜਾ ਮੁਸ਼ਕਲ ਹੈ, ਔਖਾ ਹੈ।
ਤੇ ਉਤਰਨ ਹਿਰਦੈ ਵਿਚਾਰਿਓ।
ਇਸ ਲਈ ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਮਨ ਵਿਚ ਵਿਚਾਰ ਕੀਤੀ ਕਿ ਘੋੜੇ ਤੋਂ ਉਤਰ ਕਰਕੇ ਫਿਰ ਇਸ ਸ਼ੇਰ ਦਾ ਸ਼ਿਕਾਰ ਕਰਦੇ ਹਾਂ। ਬਾਦਸ਼ਾਹ ਸਤਿਗੁਰੂ ਮਹਾਰਾਜ ਜੀ ਫਿਰ ਘੋੜੇ ਤੋਂ ਉਤਰੇ ਹਨ।
ਨਹੀਂ ਤੁਫੰਗ ਸੰਗ ਇਸ ਮਾਰਾ।
ਬਾਦਸ਼ਾਹ ਸਤਿਗੁਰੂ ਮਹਾਰਾਜ ਆਪਣੇ ਮਨ ਵਿਚ ਵਿਚਾਰ ਕਰਦੇ ਨੇ, ਸਤਿਗੁਰੂ ਜੀ ਸੋਚਦੇ ਨੇ ਕਿ ਜੇ ਇਸ ਨੂੰ ਅਸੀਂ ਬੰਦੂਕ ਦੇ ਨਾਲ ਮਾਰ ਦਈਏ ਤਾਂ ਵੀ ਸੌਖਾ ਹੈ, ਮਰ ਸਕਦਾ ਹੈ। ਪਰ ਮਹਾਰਾਜ ਕਹਿਣ ਲੱਗੇ ਇਸ ਨੂੰ ਅਸੀਂ ਤੁਫੰਗ ਬੰਦੂਕ ਦੇ ਨਾਲ ਨਹੀਂ ਇਸ ਦਾ ਸ਼ਿਕਾਰ ਕਰਨਾ, ਇਸ ਦਾ ਸ਼ਿਕਾਰ ਢਾਲ ਤੇ ਤਲਵਾਰ ਦੇ ਨਾਲ ਕਰਨਾ ਹੈ। ਸੋ ਇਸ ਵਾਸਤੇ ਮਹਾਰਾਜ ਕਹਿਣ ਲੱਗੇ ਬੰਦੂਕ ਦੇ ਨਾਲ ਨਾ ਇਸ ਨੂੰ ਮਾਰਨਾ ਕਰੀਏ।
ਖੜਗ ਸਿਪਰ ਗਹਿ ਸੁਮੁਖ ਸੰਘਾਰਾ।
ਮਹਾਰਾਜ ਕਹਿਣ ਲੱਗੇ ਇਸ ਦੇ ਨਾਲ ਯੁੱਧ ਲੜਨਾ ਕਰੀਏ, ਖੜਗ ਤਲਵਾਰ ਔਰ ਸਿਪਰ ਢਾਲ ਗਹਿ ਪਕੜ ਕਰਕੇ ਔਰ ਇਸ ਦੇ ਸਾਹਮਣੇ ਹੋ ਕਰਕੇ ਇਸ ਨੂੰ ਸੰਘਾਰਨਾ ਕਰੀਏ, ਨਾਸ ਕਰਨਾ ਕਰੀਏ, ਖਤਮ ਕਰੀਏ, ਇਸ ਦਾ ਸ਼ਿਕਾਰ ਕਰੀਏ।
ਨਹੀਂ ਤੁਰੰਗ ਚਲਾਵਨ ਥਾਨ।
ਸਤਿਗੁਰੂ ਮਹਾਰਾਜ ਜੀ ਨੇ ਐਸੀ ਮਨ ਵਿਚ ਵਿਚਾਰ ਕਰਕੇ ਸੋਚਿਆ ਕਿ ਘੋੜੇ ਦੇ ਉੱਪਰ ਸਵਾਰ ਹੋ ਕਰਕੇ ਤੇ ਅੱਗੇ ਜਾਇਆ ਨਹੀਂ ਜਾਣਾ, ਔਰ ਇਸ ਵਾਸਤੇ ਘੋੜੇ ਤੋਂ ਉਤਰਨਾ ਹੀ ਲਾਇਕ ਹੈ, ਯੋਗ ਹੈ।
ਕੰਟਕ ਜੁਤ ਤਰ ਕਰੇ ਮਹਾ।
ਔਰ ਕਹਿੰਦੇ ਬਹੁਤ ਸਾਰੇ ਜਿਹੜੇ ਦਰਖਤ ਸਨ, ਕੰਡਿਆਂ ਦੇ ਜੁੱਤ ਸਮੇਤ ਤਾਰ ਬ੍ਰਿਸ਼ ਖੜੇ ਹਨ, ਔਰ ਬਹੁਤ ਵੱਡੇ ਵੱਡੇ ਬਿਰਸ਼ ਹਨ, ਬੜੀਆਂ ਬੜੀਆਂ ਜਿਨ੍ਹਾਂ ਦੇ ਵੱਡੇ ਵੱਡੇ ਡਾਹਣੇ ਹਨ, ਔਰ ਬਹੁਤ ਨਾਲ ਕੰਡੇ ਨੇ। ਐਸੇ ਦਰਖਤਾਂ ਦੀ ਝੰਗੀ ਦੇ ਵਿਚ ਖੜੇ ਸ਼ੇਰ ਨੂੰ ਦੇਖ ਕਰਕੇ ਮਹਾਰਾਜ ਜੀ ਘੋੜੇ ਦੇ ਉਪਰੋਂ ਉਤਰੇ ਹਨ।
ਦੀਰਗ ਦਾੜ ਦਾਰੁਣ ਦੰਤੁੰਡ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਹੜਾ ਉਹ ਸ਼ੇਰ ਹੈ ਨਾ, ਉਸ ਦਾ ਜਿਹੜਾ ਮੁੱਖ ਹੈ, ਉਸ ਦਾ ਮੂੰਹ ਹੈ, ਉਹ ਬਹੁਤ ਵੱਡਾ ਹੈ। ਦੀਰਕ ਕਹਿੰਦੇ ਬਹੁਤ ਵੱਡਾ, ਦਾੜਾਂ ਬੜੀਆਂ ਬੜੀਆਂ ਵੱਡੀਆਂ ਦਾੜਾਂ ਹਨ ਉਸ ਦੀਆਂ, ਜਿਹੜਾ ਵੱਡੇ ਵੱਡੇ ਜਾਨਵਰਾਂ ਦਾ ਸ਼ਿਕਾਰ ਕਰਦਾ ਹੈ, ਖਾਂਦਾ ਹੈ ਆਪਣੀਆਂ ਦਾੜਾਂ ਦੇ ਨਾਲ ਚੱਬ ਕਰਕੇ। ਔਰ ਦਾਰਨ ਤੁੰਡ, ਤੁੰਡ ਕਹਿੰਦੇ ਨੇ ਮੁੱਖ ਨੂੰ, ਮੂੰਹ ਨੂੰ, ਉਸ ਦਾ ਬੜਾ ਭਿਆਨਕ ਮੂੰਹ ਹੈ ਔਰ ਵੱਡੀਆਂ ਵੱਡੀਆਂ ਦਾੜਾਂ ਹਨ।
ਪਗ ਕੇ ਨਕ ਤੀਖੇ ਸੋ ਪ੍ਰਚੰਡ।
ਔਰ ਜਿਹੜੇ ਉਹਦੇ ਪਗ ਪੈਰ ਹਨ ਨਾ ਸ਼ੇਰ ਦੇ, ਔਰ ਪਗ ਪੈਰਾਂ ਦੇ ਜਿਹੜੇ ਨੱਖ ਨਹੋਂ ਹਨ, ਉਹ ਬੜੇ ਤੀਖੇ ਤਿੱਖੇ ਨੇ। ਪ੍ਰਚੰਡ, ਪ੍ਰਚੰਡ ਤੋਂ ਭਾਵ ਕਿ ਬਹੁਤ ਜ਼ਿਆਦਾ ਤੇਜ ਵਾਲੇ ਹਨ, ਬਹੁਤ ਤਿੱਖੇ ਹਨ।
ਪੀਖਣ ਸਠਾ ਉਟਾਏ ਟੌਰ।
ਔਰ ਇਸ ਦੀ ਉਪਰ ਜਿਹੜੀ ਜੱਤ ਹੈ, ਇਸ ਦੇ ਵਾਲਾਂ ਦੀ ਉਪਰ ਇਹ ਸ਼ੇਰ ਦੇ, ਉਹ ਵੀ ਬੜੀ ਕਹਿੰਦੇ ਭੈਦਾਇਕ ਹੈ, ਪੀਖਣ ਹੈ, ਉਠਾਏ ਟੌਰ। ਔਰ ਇਸ ਦੀ ਜਿਹੜੀ ਪੂਛ ਹੈ, ਉਹ ਵੀ ਬਹੁਤ ਜ਼ਿਆਦਾ ਕਹਿੰਦੇ ਲੰਬੀ ਹੈ, ਔਰ ਪਿੱਛੇ ਪੂਛ ਦੇ ਵਾਲਾਂ ਦਾ ਇੱਕ ਬੜਾ ਵੱਡਾ ਗੁੱਛਾ ਹੈ।
ਦੇਤ ਤਰਾਸ ਜਨ ਪਖੀਅਤ ਦੌਰ।
ਕਹਿੰਦੇ ਦੇਖਣ ਨੂੰ ਐਵੇਂ ਜਾਪਦਾ ਹੈ ਕਿ ਜਿਵੇਂ ਦੇਖ ਕਰਕੇ ਇਸ ਨੇ ਖਾ ਹੀ ਜਾਣਾ ਹੈ ਬੰਦੇ ਨੂੰ, ਇਵੇਂ ਕਹਿੰਦੇ ਡਰ ਆਉਂਦਾ ਹੈ ਉਸ ਨੂੰ ਦੇਖ ਕਰਕੇ ਐਸੇ ਭਿਆਨਕ ਸ਼ੇਰ ਨੂੰ।
ਵੱਡੇ ਪਖਾਰ ਗਾਤ ਪਰ ਭਰੇ।
ਕਵੀ ਭਾਈ ਸੰਤੋਖ ਸਿੰਘ ਜੀ ਉਹ ਸ਼ੇਰ ਦਾ ਰੰਗ ਢੰਗ ਕਥਨ ਕਰਦੇ ਨੇ, ਕਹਿੰਦੇ ਨੇ ਕਿ ਉਹ ਸ਼ੇਰ ਦੇ ਸਰੀਰ ਦੇ ਉੱਪਰ ਕਹਿੰਦੇ ਧਾਰੀਆਂ ਹਨ, ਉਹ ਇਸ ਵਾਸਤੇ ਬੜੇ ਬੜੇ ਵੱਡੇ ਉਸ ਦੇ ਸ਼ੇਰ ਦੇ ਉੱਪਰ ਲਕੀਰਾਂ ਪਈਆਂ ਹੋਈਆਂ ਹਨ, ਭਾਵ ਕਿ ਉਸ ਦੇ ਜੱਤ ਦੇ ਉੱਪਰ ਲਕੀਰਾਂ ਹਨ।
ਮਾਨ ਹੋ ਗਿਰ ਪਰ ਇਹ ਸਮਸਰੇ।
ਔਰ ਕਵੀ ਜੀ ਨੇ ਇੱਥੇ ਰੰਗ ਨਹੀਂ ਦੱਸਿਆ ਕਿ ਕਿਸ ਰੰਗ ਦੀਆਂ ਲਕੀਰਾਂ ਹਨ ਉਸ ਦੇ ਸਰੀਰ ਦੇ ਉੱਪਰ, ਔਰ ਕਹਿੰਦੇ ਪਰ ਐਸੀਆਂ ਸੰਘਣੀਆਂ ਲਕੀਰਾਂ ਨੇ, ਮਾਨੋ ਗਿਰ ਪਰ ਇਹ ਸਮਸਰੇ। ਦ੍ਰਿਸ਼ਟਾਂਤ ਦਿੰਦੇ ਨੇ ਕਿ ਜਿਵੇਂ ਗਿਰ ਪਹਾੜ ਦੇ ਪਰ ਉੱਤੇ ਇਹ ਨਾਮ ਸੱਪ ਹੁੰਦੇ ਨੇ, ਸੱਪ ਪਏ ਹੁੰਦੇ ਨੇ ਜਿਵੇਂ ਪਹਾੜਾਂ ਦੇ ਉੱਪਰ, ਇਵੇਂ ਵੱਡੀਆਂ ਵੱਡੀਆਂ ਲਕੀਰਾਂ ਉਸ ਸ਼ੇਰ ਦੇ ਸਰੀਰ ਦੇ ਉੱਪਰ ਨਜ਼ਰ ਆਉਂਦੀਆਂ ਨੇ ਦੇਖਣ ਨੂੰ।
ਸੁਣ ਤਰੰਗੀ ਅੱਖ ਮਨ ਮਨੋ ਹੈ।
ਔਰ ਕਹਿੰਦੇ ਉਸ ਦੀ ਜਿਹੜੀਆਂ ਅੱਖਾਂ ਨੇ ਉਹ ਬੜੀਆਂ ਸੁਰੋਣ ਤਰੰਗੀਆਂ, ਭਾਵ ਲਹੂ ਰੰਗੀਆਂ, ਉਹ ਸ਼ੇਰ ਦੀਆਂ ਅੱਖਾਂ ਹਨ।
ਉਧਰ ਬਿਸਤ ਜਹ ਮਿਦਰੁਲ ਘਨੋ।
ਔਰ ਉਸ ਸ਼ੇਰ ਦਾ ਜਿਹੜਾ ਉਧਰ ਢਿੱਡ ਹੈ ਉਹ ਥੱਲਿਓ ਚਿੱਟਾ ਹੈ ਤੇ ਬੜਾ ਮ੍ਰਿਦਲ ਕੋਮਲ ਹੈ।
ਗੁਰੂ ਉਤਰ ਆ ਗਏ ਹੋਏ ਖਰੇ
ਮਹਾਰਾਜ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਐਸੇ ਸ਼ੇਰ ਨੂੰ ਦੇਖ ਕਰਕੇ ਘੋੜੇ ਤੋਂ ਉਤਰ ਕਰਕੇ ਅੱਗੇ ਖੜੇ ਨੇ ਹੱਥ ਦੇ ਵਿਚ ਵੱਡਾ ਗੈਂਟੇ ਦਾ ਢਾਲਾ ਲੈ ਕਰਕੇ
ਸਿਪਰ ਬਾਮ ਕਰ ਦਿੜ ਤਬ ਧਰੇ
ਮਹਾਰਾਜ ਜੀ ਨੇ ਆਪਣੇ ਖੱਬੇ ਹੱਥ ਦੇ ਵਿਚ ਕਹਿੰਦੇ ਜੋ ਬੜੀ ਜੰਗੀ ਢਾਲ ਹੈ ਉਹ ਸਤਿਗੁਰਾਂ ਨੇ ਪਕੜੀ ਹੋਈ ਹੈ
ਲਲਕਾਰਿਓ ਗੀਦੀ ਕਿਉਂ ਖਰਿਓ
ਮਹਾਰਾਜ ਜੀ ਉਸ ਨੂੰ ਲਲਕਾਰ ਕਰਕੇ ਸ਼ੇਰ ਨੂੰ ਕਹਿਣ ਲੱਗੇ ਕਿਹਾ ਕੈਰਾ ਬੁਝ ਦਿਲਾ ਸਾਨੂੰ ਦੇਖ ਕਰਕੇ ਕਿਉਂ ਖੜਾ ਹੈ ਕਿਉਂ ਨਹੀਂ ਸਾਡੇ ਤੇ ਆਣ ਕਰਕੇ ਤੂੰ ਵਾਰ ਕਰਦਾ
ਕਹਿ ਇਮ ਪਾਏ ਰੋਪ ਬੋ ਕਰਿਓ
ਸਤਿਗੁਰੂ ਮਹਾਰਾਜ ਜੀ ਨੇ ਐਸਾ ਬਚਨ ਕਹਿ ਕਰਕੇ ਉਹ ਸ਼ੇਰ ਦੇ ਤਾਈ ਵੰਗਾਰ ਕਰਕੇ ਮਹਾਰਾਜ ਜੀ ਪੈਂਤੜੇ ਦੇ ਵਿਚ ਖਲੋ ਗਏ ਨੇ ਕਹਿ ਇਮ ਪਾਏ ਰੋਪ ਬੋ ਕਰਿਓ ਪਾਏ ਨਾਮ ਚਰਨਾਂ ਦਾ ਹੈ ਰੋਪ ਬੋ ਨਾਮ ਰੋਕਣ ਦਾ ਹੈ ਆਪਣੇ ਚਰਨਾਂ ਨੂੰ ਰੋਕ ਕਰਕੇ ਪੈਂਤੜੇ ਵਿਚ ਪਾਤਸ਼ਾਹ ਸਤਿਗੁਰੂ ਜੀ ਖੜੇ ਹਨ
ਸੁਨਤ ਨਿਕਾਟ ਪਿਖ ਬਡ ਪਪਕਾਰਿਓ
ਜਦੋਂ ਸ਼ੇਰ ਨੇ ਸਤਿਗੁਰਾਂ ਦੀ ਐਸੀ ਆਵਾਜ਼ ਨੂੰ ਸੁਣਿਆ ਹੈ ਤੇ ਸ਼ੇਰ ਨੇ ਬੜੀ ਭਬਕਾਰ ਮਾਰੀ ਹੈ ਭਾਵ ਗਰਜਣਾ ਕੀਤਾ ਹੈ ਅੱਗਿਓ ਬੱਦਲ ਵਾਂਗ
ਕਰੇ ਜੋ ਪਟ ਹੈ ਗਨ ਡਰ ਧਾਰਿਓ
ਜਿਹੜੇ ਸੂਰਮੇ ਅੱਗੇ ਹੋਰ ਮਹਾਰਾਜ ਜੀ ਦੇ ਆਸ ਪਾਸ ਸੂਰਮੇ ਖੜੇ ਸਨ ਜਦੋਂ ਸ਼ੇਰ ਨੇ ਗਰਜ ਮਾਰੀ ਤੇ ਜਿਹੜੇ ਘੋੜੇ ਸੀ ਉਹ ਵੀ ਡਰ ਗਏ ਔਰ ਕਈ ਸੂਰਮੇ ਵੀ ਜਿਹੜੇ ਪਿੱਛੇ ਹਟ ਗਏ ਕਿ ਕੋਈ ਪਤਾ ਨੀ ਕਿੱਧਰ ਨੂੰ ਇਸ ਨੇ ਆ ਜਾਣਾ ਹੈ
ਭਾਜੇ ਆਪ ਆਪ ਕੋ ਗਏ
ਸਾਰੇ ਸੂਰਮੇ ਆਪੋ ਆਪਣਾ ਬਚਾਅ ਕਰਨ ਵਾਸਤੇ ਇਧਰ ਉਧਰ ਨੂੰ ਕਹਿੰਦੇ ਹੋਏ ਹਨ
ਮਤਰ ਪੁਰੀਖ ਤਜਤ ਕੋ ਭਏ
ਜਿਹੜੇ ਘੋੜੇ ਸਨ ਸੂਰਮਿਆਂ ਦੇ ਥੱਲੇ ਜਿਨ੍ਹਾਂ ਘੋੜਿਆਂ ਤੇ ਸੂਰਮੇ ਸਵਾਰ ਸਨ ਕਹਿੰਦੇ ਉਹ ਘੋੜਿਆਂ ਨੇ ਜਦੋਂ ਸ਼ੇਰ ਦੀ ਗਰਜ ਸੁਣੀ ਹੈ ਆਵਾਜ਼ ਸੁਣੀ ਹੈ ਤੇ ਬੜਾ ਡਰੇ ਨੇ ਔਰ ਡਰਨੇ ਕਰਕੇ ਮੂਤ ਪ੍ਰੀਖ ਭਾਵ ਕੇ ਉਹਨਾਂ ਦਾ ਲਿਦ ਮੂਤ ਨਿਕਲ ਗਿਆ ਭਾਵ ਘੋੜਿਆਂ ਦਾ
ਇੱਕ ਬਾਰ ਫਾਂਦ ਕਰ ਆਇਓ
ਕਹਿੰਦੇ ਪਾਤਸ਼ਾਹ ਸਤਿਗੁਰੂ ਮਹਾਰਾਜ ਜੀ ਦੇ ਉੱਪਰ ਇੱਕੇ ਵਾਰ ਹੀ ਸ਼ੇਰ ਛਾਲ ਮਾਰ ਕਰਕੇ ਆਣ ਕੇ ਪਿਆ ਹੈ ਮਹਾਰਾਜ ਜੀ ਨੂੰ
ਤੁੰਡ ਪ੍ਰਚੰਡ ਪਸਾਰਤ ਧਾਇਓ
ਆਪਣਾ ਜਿਹੜਾ ਮੁੱਖ ਸੀ ਮੂੰਹ ਸੀ ਉਹ ਸ਼ੇਰ ਪੂਰਾ ਖੋਲ ਕਰਕੇ ਉਹ ਆਪਣੇ ਮੁੱਖ ਨੂੰ ਮੂੰਹ ਨੂੰ ਔਰ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਉੱਪਰ ਆਣ ਕਰਕੇ ਛਾਲ ਮਾਰੀ ਹੈ ਉਹ ਸ਼ੇਰ ਨੇ
ਦਰ ਦੂਰ ਥਿਰ ਪਿਖੇ ਤਮਾਸ਼ਾ
ਸਾਰੇ ਜਿਹੜੇ ਗੁਰੂ ਕੇ ਸੂਰਮੇ ਨੇ ਜਾਂ ਜਿਹੜੇ ਹੋਰ ਨਾਲ ਨਗਰ ਦੇ ਲੋਕ ਆਏ ਸਨ ਐਸਾ ਮਹਾਰਾਜ ਜੀ ਦਾ ਜਿਹੜਾ ਇਹ ਕੌਤਕ ਹੈ ਸ਼ੇਰ ਨੂੰ ਮਾਰਨ ਦਾ ਸ਼ੇਰ ਦੇ ਸ਼ਿਕਾਰ ਦਾ ਇਹ ਕੌਤਕ ਦੇਖ ਰਹੇ ਹਨ
ਚਤਬਾਜ ਹੋਤ ਹੈ ਪਾਸਾ
ਔਰ ਕਿੰਨੇ ਕ ਜਿਹੜੇ ਸੂਰਮੇ ਨੇ ਘੋੜਿਆਂ ਦੇ ਉੱਪਰ ਸਵਾਰ ਮਹਾਰਾਜ ਜੀ ਦੇ ਪਾਸ ਖੜੇ ਹਨ
ਨਿਜ ਬਲ ਅਖਿਲ ਕਰ ਮੁਖ ਬਾਏ
ਔਰ ਸਾਧ ਸੰਗਤ ਜੀ ਇਹ ਜਿਹੜਾ ਸ਼ੇਰ ਹੈ ਆਪਣਾ ਸਾਰਾ ਬਲ ਜਿਹੜਾ ਸੀ ਉਸ ਨੂੰ ਸੰਭਾਲ ਕਰਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਉੱਪਰ ਇਸ ਤਰ੍ਹਾਂ ਆਣ ਕਰਕੇ ਕਹਿੰਦੇ ਪਿਆ ਹੈ
ਚਰਨ ਸੋ ਠਗ ਜੁਗ ਉਰਦ ਉਠਾਏ
ਕਹਿੰਦੇ ਆਪਣੇ ਜਿਹੜੇ ਸ਼ੇਰ ਦੇ ਅਗਲੇ ਪੰਜੇ ਸੀ ਅਗਲੇ ਪੈਰ ਸੀ ਉਹਨਾਂ ਨੂੰ ਪੂਰਾ ਤਾਂ ਚੁੱਕ ਲਿਆ ਸੀਖ ਪੌੜ ਹੋ ਗਿਆ ਇਹ ਸ਼ੇਰ ਔਰ ਪਿਛਲੇ ਪੈਰਾਂ ਦੇ ਭਾਰ ਹੋ ਕਰਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਝਪਤ ਮਾਰੀ ਹੈ ਇਸਨੇ
ਉੱਪਰ ਪਰਿਓ ਆਣ ਕਰ ਐਸੇ
ਭਾਈ ਸੰਤੋਖ ਸਿੰਘ ਜੀ ਕਹਿੰਦੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਉੱਪਰ ਇਵੇਂ ਆਣ ਕਰਕੇ ਇਹ ਜਿਹੜਾ ਸ਼ੇਰ ਹੈ ਪਿਆ ਹੈ
ਚਰਨ ਸੋ ਠੱਗ ਜੁਗ ਉਰਦ ਉਠਾਏ
ਔਰ ਕਹਿੰਦੇ ਆਪਣੇ ਜਿਹੜੇ ਚਰਨ ਸੀ ਤੇ ਆਪਣਾ ਮੁੱਖ ਸੀ ਉਸ ਨੂੰ ਉੱਚਾ ਠਾ ਕਰਕੇ ਉੱਚਾ ਚੁੱਕ ਕਰਕੇ ਮਹਾਰਾਜ ਤੇ ਛਾਲ ਮਾਰ ਕੇ ਪਿਆ ਹੈ
ਉੱਪਰ ਪਰਿਓ ਆਣ ਕਰ ਐਸੇ
ਔਰ ਕਹਿੰਦੇ ਇਸ ਤਰ੍ਹਾਂ ਉੱਪਰ ਆਣ ਕਰਕੇ ਮਹਾਰਾਜ ਜੀ ਦੇ ਉੱਪਰ ਵਾਰ ਕੀਤਾ ਹੈ ਇਸ ਸ਼ੇਰ ਨੇ
ਘਰੇ ਦਬਾਏ ਉੱਠੇ ਨ ਜੈਸੇ
ਸ਼ੇਰ ਨੇ ਆਪਣੇ ਮਨੋਂ ਇਵੇਂ ਵਾਰ ਕੀਤਾ ਮਹਾਰਾਜ ਜੀ ਦੇ ਉੱਪਰ ਅਗਲੇ ਪੈਰ ਪੂਰੇ ਚੁੱਕ ਕਰਕੇ ਕਿ ਜਿਵੇਂ ਮਹਾਰਾਜ ਜੀ ਦੇ ਉੱਪਰ ਝਪਟ ਮਾਰ ਕਰਕੇ ਥੱਲੇ ਹੀ ਦੱਬ ਲੈਣਾ ਹੁੰਦਾ ਉੱਪਰ ਉੱਠਣ ਹੀ ਨਹੀਂ ਦੇਣਾ ਏਡੇ ਬਲ ਦੇ ਨਾਲ ਕਹਿੰਦੇ ਇਸ ਤਰ੍ਹਾਂ ਸ਼ੇਰ ਨੇ ਝਪਟ ਮਾਰੀ ਹੈ
ਸਿਰ ਉੱਪਰ ਜਬ ਆਵਨ ਲਾਗਾ
ਇਸ ਵਕਤ ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰਾਂ ਦੇ ਸੀਸ ਦੇ ਉੱਪਰ ਕਹਿੰਦੇ ਇਸ ਨੇ ਛਾਲ ਮਾਰ ਕਰਕੇ ਆਉਣਾ ਕੀਤਾ ਹੈ
ਆੜ ਸਿਪਰ ਕੋ ਰੋਕਸ ਆਗਾ
ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਖੱਬੇ ਹੱਥ ਦੇ ਵਿਚ ਢਾਲਾ ਪਕੜਿਆ ਹੋਇਆ ਸੀ ਖੱਬਾ ਹੱਥ ਜਿਹੜਾ ਸੀ ਅੱਗੇ ਕਰ ਦਿੱਤਾ ਉਸ ਦੇ ਅੱਗੇ ਢਾਲ ਕਰ ਦਿੱਤੀ ਹੈ ਸ਼ੇਰ ਦੇ
ਅਗਰ ਨਾ ਆਵਾ
ਜਿਹੜੇ ਸ਼ੇਰ ਦੇ ਅਗਲੇ ਦੋਵੇਂ ਪੈਰ ਸਨ ਤੇ ਉਹਦਾ ਮੁੱਖ ਸੀ ਉਹ ਮਹਾਰਾਜ ਜੀ ਨੇ ਢਾਲ ਦੇ ਉੱਪਰ ਰੋਕ ਲਿਆ ਔਰ ਉਸ ਨੂੰ ਅੱਗੇ ਨਹੀਂ ਆਉਣ ਦਿੱਤਾ ਬੜਾ ਜ਼ੋਰ ਲਾਉਂਦਾ ਹੈ ਦੱਬਦਾ ਹੈ ਠਾਂ ਨੂੰ ਪਰ ਬਲੀ ਸਤਿਗੁਰੂ ਮਹਾਰਾਜ ਜੀ ਨੇ ਢਾਲਾ ਉਸ ਦੇ ਅੱਗੇ ਡਾਇਆ ਹੋਇਆ ਹੈ ਔਰ ਮਹਾਰਾਜ ਆਪਣੇ ਪੈਂਤੜੇ ਵਿਚ ਖੜੇ ਹਨ
ਢਾਲ ਚੰਜੋਰਣ ਬਦਲ ਚਲਾਵਾ
ਇਹ ਜਿਹੜਾ ਸ਼ੇਰ ਹੈ ਉਹ ਢਾਲ ਨੂੰ ਪਾੜਨ ਵਾਸਤੇ ਆਪਣਾ ਮੁੱਖ ਚਲਾਉਂਦਾ ਹੈ ਦੰਦ ਮਾਰਦਾ ਹੈ ਉਸ ਨੂੰ ਪਰ ਮਹਾਰਾਜ ਜੀ ਨੇ ਇਸ ਨੂੰ ਉੱਪਰ ਹੀ ਡੱਕਿਆ ਹੋਇਆ ਹੈ।
ਚਿਨ ਗੁਰ ਸ਼ਮਸ਼ੇਰ ਨਿਕਾਸੀ,
ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਜਿਸ ਵਕਤ ਇਸ ਨੂੰ ਢਾਲ ਦੇ ਉੱਪਰ ਇਸ ਦੇ ਦੋਵੇਂ ਅਗਲੇ ਪੈਰ ਔਰ ਇਸ ਦਾ ਮੁੱਖ ਢਾਲ ਉੱਪਰ ਰੋਕ ਲਿਆ, ਡੱਕ ਲਿਆ, ਉਸ ਤੋਂ ਉਪਰੰਤ ਮਹਾਰਾਜ ਜੀ ਨੇ ਆਪਣੀ ਤਲਵਾਰ ਜਿਹੜੀ ਹੈ ਉਸ ਨੂੰ ਮਿਆਨ ਦੇ ਵਿਚੋਂ ਕੱਢਣਾ ਕੀਤਾ ਹੈ, ਭਾਵ ਕੇ ਤਲਵਾਰ ਮਹਾਰਾਜ ਜੀ ਨੇ ਬਾਹਰ ਕੱਢੀ ਹੈ ਮਿਆਨ ਤੋਂ।
ਪੀਖਣ ਪੀਖਣ ਚਲ ਚਪਲਾਸੀ,
ਭਾਈ ਸੰਤੋਖ ਸਿੰਘ ਜੀ ਮਹਾਰਾਜ ਜੀ ਦੀ ਤਲਵਾਰ ਦੀ ਸੋਭਾ ਕਰਦੇ ਨੇ, ਕਹਿੰਦੇ ਤੀਖਣ ਭੀਖਣ ਚਲ ਚਪਲਾਸੀ, ਸਤਿਗੁਰਾਂ ਦੀ ਤਲਵਾਰ ਕਹਿੰਦੇ ਬੜੀ ਤਿੱਖੀ ਹੈ ਔਰ ਜਿਹੜੀ ਬੜੀ ਭੀਖਣ ਭਿਆਨਕ ਹੈ, ਚਲ ਚਪਲਾਸੀ, ਔਰ ਕਹਿੰਦੇ ਜੋ ਚਪਲਾਸੀ ਨਾਮ ਹੈ ਬਿਜਲੀ ਦਾ, ਬਿਜਲੀ ਵਾਂਗ ਕਹਿੰਦੇ ਚਮਕਦੀ ਹੈ।
ਪਯੋ ਪਾਇਦਟ ਥੰਬ ਸਮਾਨਾ,
ਛੇਵੇਂ ਪਾਤਸ਼ਾਹ ਮਹਾਰਾਜ ਥੰਮ ਦੀ ਨਿਆਈ ਹੋ ਕਰਕੇ ਅੱਗੇ ਖੜੇ ਨੇ, ਜਿਵੇਂ ਥੰਮ ਖੜਾ ਹੁੰਦਾ ਹੈ ਵੱਡਾ, ਇਵੇਂ ਥੰਮ ਦੀ ਨਿਆਈ ਸ਼ੇਰ ਨੂੰ ਮਹਾਰਾਜ ਜੀ ਨੇ ਰੋਕਿਆ ਹੋਇਆ ਖੱਬੇ ਹੱਥ ਦੇ ਨਾਲ ਢਾਲ ਦੇ ਉੱਪਰ।
ਨਹੀਂ ਥਾਣ ਤੇ ਚਲੇ ਸੋ ਜਾਣਾ,
ਸਤਿਗੁਰੂ ਮਹਾਰਾਜ ਜੀ ਆਪਣੇ ਥਾਂ ਤੋਂ ਇਧਰ ਉਧਰ ਨਹੀਂ ਹੋਏ, ਇੱਕੇ ਜਗ੍ਹਾ ਦੇ ਉੱਪਰ ਖੜੇ ਹਨ ਸ਼ੇਰ ਦੇ ਤਾਂ ਹੀ ਰੋਕ ਕਰਕੇ।
ਗੁਰੂ ਕੇ ਮੁਖ ਪਰ ਛਾਇਓ,
ਸ਼ੇਰ ਨੇ ਸਤਿਗੁਰਾਂ ਦੇ ਉੱਪਰ ਵਾਰ ਕੀਤਾ, ਔਰ ਜਦਾ ਬਾਣ ਲੱਗਿਓ ਤਦਾ ਰੋਸ ਜਾਗਿਓ, ਸਤਿਗੁਰੂ ਜੀ ਦੇ ਦਸਵੇਂ ਪਾਤਸ਼ਾਹ ਜੀ ਦੇ ਮਹਾਂ ਵਾਕਾਂ ਅਨੁਸਾਰ। ਸੋ ਇਸ ਵਾਸਤੇ ਕਹਿੰਦੇ ਜਦੋਂ ਸਤਿਗੁਰੂ ਜੀ ਦੇ ਉੱਪਰ ਸ਼ੇਰ ਨੇ ਵਾਰ ਕੀਤਾ, ਮਹਾਰਾਜ ਜੀ ਬੜੇ ਵੀਰ ਰਸ ਦੇ ਵਿਚ ਆਏ ਨੇ, ਬਹੁਤ ਗੁੱਸੇ ਦੇ ਨਾਲ ਭਰੇ ਹਨ ਸਤਿਗੁਰੂ ਮਹਾਰਾਜ।
ਕੁੱਟੀ ਨਚਤ ਲਾਲ ਹੋਏ ਆਇਓ,
ਸਤਿਗੁਰੂ ਮਹਾਰਾਜ ਜੀ ਦਾ ਜਿਹੜਾ ਚਿਹਰਾ ਸੀ ਮੁੱਖ ਸੀ ਉਸ ਵਕਤ ਕਹਿੰਦੇ ਲਾਲ ਹੋ ਗਿਆ ਲਹੂ ਵਾਂਗ, ਔਰ ਕਹਿੰਦੇ ਜਿਹੜੇ ਪ੍ਰਵਟੇ ਨੇ ਸਤਿਗੁਰਾਂ ਦੇ ਉਹ ਬੜੇ ਗੁੱਸੇ ਦੇ ਨਾਲ ਨੱਚਦੇ ਹਨ ਫਰਕਦੇ ਹਨ।
ਹਰਕਤ ਅਦਰ ਉਰਣ ਤ੍ਰਿਗ ਭਈ,
ਮਹਾਰਾਜ ਜੀ ਦੇ ਜਿਹੜੇ ਬੁੱਲ ਹਨ ਉਹ ਵੀ ਫਰਕਦੇ ਹਨ ਗੁੱਸੇ ਦੇ ਨਾਲ, ਅਰਨ ਤ੍ਰਿਗ ਭਏ, ਤੇ ਜਿਹੜੇ ਨੇਤਰ ਨੇ ਸਤਿਗੁਰਾਂ ਦੇ ਉਹ ਵੀ ਲਾਲ ਹੋ ਗਏ ਗੁੱਸੇ ਨਾਲ ਉਸ ਵਕਤ।
ਸਿਪਰਤ ਕੇਲਾ ਪੂਰਬ ਦੇ,
ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰੂ ਜੀ ਨੇ ਪਹਿਲਾਂ ਆਪਣੀ ਢਾਲ ਦੇ ਨਾਲ ਮਹਾਰਾਜ ਜੀ ਨੇ ਉਸ ਨੂੰ ਧੱਕਾ ਦਿੱਤਾ ਕਿ ਥੱਲੇ ਤਾਂ ਨਹੀਂ ਡਿੱਗਦਾ ਸ਼ੇਰ, ਉਸ ਨੂੰ ਇੱਕ ਵਾਰੀ ਧੱਕਿਆ ਹੈ, ਮਾਰਿਆ ਹੈ ਧੱਕਾ।
ਜੁਗ ਪਗ ਮੁਖ ਟਾਲੇ ਪਰ ਤੀਨ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਦੋਵੇਂ ਅਗਲੇ ਪੈਰ ਜਿਹੜੇ ਪੰਜੇ ਨੇ ਸ਼ੇਰ ਦੇ, ਤੇ ਜਿਹੜਾ ਸ਼ੇਰ ਦਾ ਮੂੰਹ ਹੈ ਉਹ ਢਾਲ ਦੇ ਉੱਪਰ ਸਤਿਗੁਰਾਂ ਨੇ ਡੱਕਿਆ ਹੋਇਆ ਹੈ, ਤੇ ਥੱਲੜੇ ਪੈਰਾਂ ਤੇ ਸ਼ੇਰ ਖੜਾ ਹੈ ਪਿਛਲੇ ਪੈਰਾਂ ਤੇ।
ਹੱਟ ਪਿੱਛੇ ਤਨ ਉੱਚੋ ਕੀਨ,
ਸਤਿਗੁਰੂ ਮਹਾਰਾਜ ਜੀ ਥੋੜੇ ਜੇ ਪਿਛਾਂ ਹੋ ਕਰਕੇ ਤੇ ਸ਼ੇਰ ਦੇ ਸਰੀਰ ਨੂੰ ਥੋੜੀ ਜੀ ਖਿੱਚ ਪਾਈ ਹੈ ਕਿ ਜਿਵੇਂ ਖਿੱਚ ਪੈ ਜਾਵੇ ਤੇ ਵਾਰ ਜਿਹੜਾ ਹੈ ਪੂਰਾ ਚੰਗੀ ਤਰ੍ਹਾਂ ਇਸ ਦੇ ਉੱਪਰ ਹੋ ਜਾਵੇ।
ਡਾਹਣ ਕਰ ਕੋ ਬਲ ਸਰ ਸਾਰਾ,
ਕਹਿੰਦੇ ਜਿਸ ਵਕਤ ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰੂ ਜੀ ਨੇ ਦਾਹਨ ਨਾਮ ਹੈ ਸੱਜੇ ਹੱਥ ਦਾ ਖੱਬੇ ਹੱਥ ਦੇ ਨਾਲ ਉਸ ਨੂੰ ਡੱਕਿਆ ਹੋਇਆ ਉਸ ਦੇ ਮੁੱਖ ਤੇ ਅਗਲੇ ਪੰਜਿਆਂ ਨੂੰ, ਔਰ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਕਹਿੰਦੇ ਸੱਜੇ ਹੱਥ ਦੇ ਨਾਲ ਤਲਵਾਰ ਜਿਹੜੀ ਪਕੜੀ ਹੋਈ ਹੈ, ਖੱਬੇ ਹੱਥ ਦੇ ਨਾਲ ਉਸ ਸ਼ੇਰ ਨੂੰ ਡੱਕਿਆ ਹੋਇਆ ਹੈ, ਔਰ ਮਹਾਰਾਜ ਜੀ ਨੇ ਕਹਿੰਦੇ ਐਸੇ ਜ਼ੋਰ ਦੇ ਨਾਲ ਵਾਰ ਮਾਰਨਾ ਕੀਤਾ ਤਲਵਾਰ ਦਾ।
ਖੜਗ ਪਲਾਦੀ ਗੁਰੂ ਪ੍ਰਹਾਰਾ,
ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਪਾਸ ਕਹਿੰਦੇ ਫਲਾਦ ਦੀ ਤਲਵਾਰ ਸੀ, ਫਲਾਦ ਲੋਹੇ ਦੀ ਬਣੀ ਹੋਈ ਇਹ ਤਲਵਾਰ ਸੀ, ਔਰ ਸਤਿਗੁਰੂ ਮਹਾਰਾਜ ਜੀ ਨੇ ਕਹਿੰਦੇ ਜਦੋਂ ਇਸ ਤਲਵਾਰ ਦਾ ਸ਼ੇਰ ਦੇ ਉੱਪਰ ਵਾਰ ਕੀਤਾ ਹੈ।
ਕੱਟ ਤੇ ਕੱਟ ਕਰ ਦੋ ਤਰ ਭਰਿਓ,
ਕੱਟ ਨਾਮ ਹੈ ਲੱਕ ਦਾ, ਲੱਕ ਤੋਂ ਸਤਿਗੁਰੂ ਮਹਾਰਾਜ ਜੀ ਨੇ ਦੋ ਫਾੜ ਕਰ ਦਿੱਤਾ, ਦੋ ਧਰ ਭਰਿਓ।
ਕਾਰੇ ਜਾਵੇ ਨਾਲੋ ਜੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਨ ਭਾਵੇ।
ਕੱਟ ਤੇ ਕੱਟ ਕਰ ਦੋ ਧਰ ਭਰਿਓ, ਕਹਿੰਦੇ ਕੱਟ ਲੱਕ ਤੋਂ ਕੱਟ ਦਿੱਤਾ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ, ਦੋ ਫਾੜ ਕਰਕੇ ਧਰਤੀ ਤੇ ਸ਼ੇਰ ਸੁੱਟ ਦਿੱਤਾ।
ਕਰਾ ਚੋਲ ਧਰਨੀ ਮਹਿ ਬਰਿਓ,
ਸਤਿਗੁਰੂ ਮਹਾਰਾਜ ਜੀ ਦੀ ਜਿਹੜੀ ਤਲਵਾਰ ਸੀ ਉਹ ਏਡੇ ਜ਼ੋਰ ਨਾਲ ਮਹਾਰਾਜ ਜੀ ਨੇ ਮਾਰੀ ਸ਼ੇਰ ਦੇ ਉੱਪਰ, ਕਹਿੰਦੇ ਸ਼ੇਰ ਦੇ ਦੋ ਟੋਟੇ ਕਰਕੇ ਲੱਕ ਦੇ ਵਿਚੋਂ ਗੱਭੇ ਦੇ ਵਿਚੋਂ, ਔਰ ਕਹਿੰਦੇ ਜਿਹੜੀ ਤਲਵਾਰ ਸੀ ਉਹ ਧਰਤੀ ਦੇ ਵਿਚ ਜਾ ਕਰਕੇ ਕਿੰਨੀ ਖੁਬ ਗਈ ਥੱਲੇ।
ਸ਼ੇਰ ਸ਼ੇਰ ਸ਼ਮਸ਼ੇਰ ਨਿਕਾਰੀ,
ਪਾਤਸ਼ਾਹ ਮਹਾਰਾਜ ਜੀ ਨੇ ਸ਼ੇਰ ਨੇ ਤਾਂ ਹੀ ਸੁੱਟ ਕਰਕੇ ਧਰਤੀ ਦੇ ਉੱਪਰ ਆਪਣੀ ਤਲਵਾਰ ਧਰਤੀ ਦੇ ਵਿਚੋਂ ਕੁੱਟਣਾ ਕੀਤੀ ਹੈ।
ਰਸਤੇ ਬਹੁਬਲ ਸੰਗ ਪ੍ਰਹਾਰੀ,
ਔਰ ਬੜੇ ਪੀਰ ਰਸ ਦੇ ਨਾਲ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਜੋ ਤਲਵਾਰ ਦਾ ਵਾਰ ਉਹ ਸ਼ੇਰ ਦੇ ਉੱਪਰ ਕੀਤਾ, ਇਵੇਂ ਸਾਰਾ